सुकहो टल गुर सेविया अहनिस सहज सुभाए दर्शन परसे आए गुरु के जन्म मरण दुख जाए होवे सिफत खसामदी नूर यार सौ गुर सौ चटिया तुद डिठे सचे पात सा मल जन्म जन्म दी कटिया सज्जन सच्चा पात सा सिर साहांद साहो जिस पास बैठिया सोहिया सब नादा विसाहो बाणी गुरु गुरु है बाणी विच बाणी अमृत सारे गुरबाणी कह सेवक जन माने प्रतक गुरु निस्तारे
सतनाम श्री वाहे गुरु साहेब जी सोरठ महला पंजवा हमरी गणत ना गणिया काई अपना बिरद पछाण हाथ दे राखे कर अपने सदा सदा रंग माण हमरी गणत ना गणिया काई अपना बिरद पछाण हाथ दे राखे कर अपने सदा सदा रंग माण
वाहिगुरु जी का खालसा वाहिगुरु जी की फतेह सतगुरु दी साजी नवाजी होई गुरु रूप गुरु खालसा साध संगत जीओ सतगुरां दी महान रहमत बख्शिश दा सदका आपां गुरु के चरणा विखे मिल बैठ करके सजे हुए सुंदर दीवान दियां हाजरियां भरन दा यतन कर रहे हां। गुरु घर दे कीर्तनी जथे पासों सतगुरु दी गुरबाणी दा कीर्तन सुन के निहाल हो रहे सन। पहलों ढाडी जथे ने गुरु का पवित्र इतिहास कवीश्री जथे ने गुरु का पवित्र इसे तरह इतिहास सुना के निहाल कीता। सतगुरु जी दी ए महान रहमत बख्शही दा सदका है कि आपा ए सलाना गुरमत समागम जिस दे विच मिल बैठ के गुरु का जा सुनना ते करना नरोल गुरु की बाणी दा कीर्तन गुरु की बाणी दी कथा विचार सतगुरु ने सानू इस भाग समा कृपा करके बख्शिया है। वड भागी हर संगत पावै भागहीन भ्रम चोटा खावै बिन भागा सतसंग न लभै बिन संगत मैल भरीजै जीओ ਭਾਗਾਂ ਨਾਲ ਗੁਰੂ ਕੀ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਭਾਗਾਂ ਤੋਂ ਹੀਣਾ ਵਿਅਕਤੀ ਕਰੇ ਸੰਗਤ ਚ ਨਹੀਂ ਆਉਂਦਾ। ਜੇ ਕਿਤੇ ਆ ਵੀ ਜਾਵੇ ਤਾਂ ਚਿੱਤ ਉਪਰਾਮ ਹੋਇਆ ਰਹਿੰਦਾ ਹੈ। ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਨੇ ਉਹ ਗੁਰੂ ਕੀ ਸਤਸੰਗਤ ਵਿੱਚ ਆਉਂਦੇ ਹਨ। ਵੱਡ ਭਾਗੇ ਸਾਧ ਸੰਗ ਪ੍ਰਾਪਤ तिन भेटत दुरमत खोई, तिन की तहुर नानक दास बंश है, जिन हर नाम हृदय परोई। सो साडे वड्डे पहाग गुरु के चरणा च मिल बैठना, सतसंगत करनी, गुरु का उपदेश ग्रहण करना, और कथा ते कीर्तन जो सतगुरु ने सिखां नूं बख्शिश कीती है, कथा कीर्तन सुखदाई। कलयुग मह कीर्तन प्रधाना, गुरमुख जपिया लाए ध्याना, आप तरे सगले कुल तारे, हर दरगह पद स्यों जाएंदा। राज लीला तेरा नाम बनाई, जोग बनिया तेरा कीर्तन गाई। ऐसा कीर्तन कार मन मेरे, इहां उहां जो काम तेरे। फिर कथा दी दात बख्शी ते बचन कह सतगुरां ने, सब ते उत्तम हर की कथा, नाम सुनत दर्द दुख लथा। निर्गुण कथा कथा है हर की, भजमिल संगत साधु जानके। चौथे पातशाह धन गुरु रामदास जी दे श्री मुख वाक ने, गुरसिख मीत चलो गुर चाले, जो गुर कहै सोई पल मानहु, हर हर कथा निराले। निराली गुरु की बाणी खालसा जी, निराली गुरु की बाणी दी कथा। ऐसी सतगुरां ने यह दात कृपा करके सिख जगत च बख्शिश कीती है। भागां वालियां जिहड़ा सभी दा लाभ उठाउण दा यतन करदे होण, धन गुरु हरकिशन साहिब जी महाराज जदों आप गुरता गद्दी ते सुभायमान होए, उस समय वड्डा भरा बाबा राम राय बड़ी भारी ईरखा करदे रहे, जिन्हां नूं सतगुरु हर राय साहब महाराज ने दिल्ली विखे भेजिया सी। औरंगजेब बादशाह चाहुंदा सी कि सतगुरु गरीब नवाज नाल मुलाकात कीती जावे, पर सतगुरु हर राय साहब ने वचन कहा सी कि नहीं मलेश को दर्शन दे हैं, असी नरंगे पापी दे मत्थे नहीं लगना ते नहीं दर्शन देने। जे कोई सिखी दे संबंध च पुछना चाहुंदा है, असी अपने साहबजादे नूं भेज देवांगे, ओरे तो पुछ लवे। सतगुरु गरीब नवाज ने राम राय अपने वड्डे साहबजादे नूं शक्तियां दे करके, सतगुरु ने बेअंत रहमतां बख्शां करके भेजिया, क्या कि जो कुछ भी सिखी दे संबंध च बादशाह पुछना चाहे, वह निडरता नाल उन्हूं उत्तर देना है। किसी प्रकार की कोई झेप नहीं मननी, कोई खुशामद नहीं करनी। सतगुरु का हुक्म मनदिया होया राम राय जदों खालसा जी दिल्ली विखे बादशाह दे कोल पहुंचा, मुलाकात होई, बेअंत प्रकार दियां गल्लां बातां होईयां, और बादशाह दे पास उन्हें बेअंत शक्तियां भी विखाईयां। 72 तो वध उन्हें करामातां शक्तियां विखाईयां बादशाह नूं अपना प्रभाव बनाउण वास्ते। कुछ काजी मुलाने सरकारी दरबार दे अहलकारां दे कहण ते बादशाह ने एक दिन बैठिया होया सवाल उठाया, राम राय जी, गुरु नानक साहब जी दे बाणी दे पवित्र बचन ने, मिट्टी मुसलमान की पेड़ है पई कुमिहार है, इहदे बारे तुहाडी की राय है? इन्ना खुशामत ते तुल गया, कहण लगा मुसलमान नी बेईमान की आखिया है। दो अखर गुरबाणी दे बदल दिते। दिल्ली निवासी संगतां नूं जदों पता लगा, सतगुरां नूं बेनती की, सतगुरु जी साहिबजादे ने गुरबाणी दे अखर बदल दिते हन। सतगुरु हरराज साहब कहण लगे, राम राय नूं सुनिया भेजिया, राम राय सारी जिंदगी साडे मत्थे नहीं लगना है, कौन होवे तो गुरु की बाणी दे अखर बदलन वाला है। इहने बेनती पत्र सतगुरां नूं भेजिया कि सतगुरु जी मैं तुहाड़ा साहिबजादा हाँ ते दसो भी तुहानू गुरु घर नू छड़ के मापिया दे कोल ही बच्चे ने आना भावें लख गलती करिए किथे आवां मैं गुरु घर छड़ के किधर चला जावां सतगुरु कहणगे तेरे वास्ते कोई थां नहीं जिधर मर्जी चला जा लेकिन करनी साडे कोल नहीं आना है। धन गुरु हर राय साहब ने सारी जिंदगी राम राय नूं मूंह नहीं लाया केवल आखिया ही नहीं मूंह नहीं लाया कौन होवे तेरे कोल की हक है गुरु नानक साहब की पवित्र बाणी दे अखर तो बदल देवे। सतगुरु गरीब नवाज सच्चे पातशाह महाराज ने सतगुरु हर राय साहब जी ने अपने छोटे साहबजादे सतगुरु हरकृष्ण साहब महाराज नूं गुरता गद्दी ते बिठाया। राम राय जिहड़ा सी इहने बड़ी भारी यतन कीते सरकारी दरबार भी बड़ी पहुंच कीती औरंगजेब बादशाह नूं इह भी यतन करदा रहा जाके भी मैनू गुरता गद्दी तों इस करके वांझे होना पिया मेरे ते दोष लगा पिता जी वालों के बादशाह का खुश आमदिया हो गया है। संगत विच भी इस गल की चर्चा है भी ए राम राय दी सरकार नाल गलबात है किवें ना किवें मैनू ए तख्त मिलना चाहिए गुरता गद्दी का वारस मैं होना चाहिए हाँ बड़े कुछ यतन करता रहा है। फिर यह गल भी संगत च प्रभाव बनाने वास्ते भी मेरे ते दोष है भी ए राम राय जेड़ा ए औरंगजेब बादशाह मिलिया होया है जे किते गुरु हरकृष्ण साहब महाराज इत्थे दिल्ली आ जाण तां मैं कहांगा भी सतगुरु भी तो मिले ही होए ने औरंगजेब बादशाह नाल जदों मुलाकात हो जाएगी मैनू संगतां विच लोकां विच कहना सौखा हो जाएगा। ऐसे यतन करता रहा गुरु हरकृष्ण साहब के प्रति राम राय। औरंगजेब बादशाह कोई समय बाद एक सतगुरु गरीब नवाज वाल सुनिया भेजे इधरों राजा जय सिंह ने सोना बंगला निवास स्थान कायम किया सोना बंगला बनाया तो मन च रीह सी ख्याल सी कि सतगुरु जी इस बंगले विच आके पहले निवास करन ते फिर मैं इसे च निवास करांगा। इधरों दिल्ली निवासी संगतां ने सतगुरां नूं बेनती पत्र भेजी सतगुरु हरकृष्ण साहिब महाराज कृपा करो ते सानू दिल्ली निवासी संगतां नूं दर्शन दीदार दे के निहाल करो। जदों सतगुरां नूं सुनेहा मिलिया औरंगजेब बादशाह भेजे हुए कर्मचारी पहुंचे कीरतपुर साहब सतगुरां ने साफ जवाब दे दिता भी साडे पिता जी का हुक्म है नहे मलेश को दर्शन दे हैं असी मलेश पापी औरंगे दे मत्थे नहीं लगना है नहीं दर्शन देने। जदों राजा जय सिंह वाली बेनती पत्रका सतगुरां ने वाची दिल्ली निवासी संगतां ने बेनती की सतगुरु जी कृपा करके दिल्ली विच दर्शन दिओ सतगुरु कहणगे जिथे श्रद्धावान प्रेमी गुरु के सिख याद करते ने उन्हां नूं जरूर दर्शन देवांगे। कोई समय बाद सतगुरां ने इथों तैयारी कर ली कीरतपुर साहब तां गुरबख्श मसंद आदिक सतगुरां ने माता माता किशन कौर जी और कोई गिणती दे सिख सतगुरु सच्चे पातशाह महाराज नाल दिल्ली नूं चले। रस्ते च हजूर दी छोटी जी आरजू है दर्शन दीदार संगतां नूं देंदे देंदे सतगुरु थावां ते थावां थावां ते पहुंच के निहाल कर रहे ने। अंबाले तो थोड़ी जी दूरी ते एक स्थान है पिंड है पंजोखरा और गुरु की याद च गुरद्वारा पंजोखरा साहब बनिया होया है बार बार खालसा जी वो स्थान है रेता दे टिब्बे उपर हजूर दा आसन विछाया गया है गुरु कियां संगतां सतगुरु दे दर्शन दीदार करके निहाल हो रही सन पहरेदार गुरु के सिख सेवादार थावां थावां ते खलोते होए एक लाल नामे पंडित बड़ी विद्या पढ़ी होई अपनी विद्वता का बड़ा माण हंकार है सिख नूं पुछिया भी आओ कादा कट्ठ है उच्चे जे थां ते कौन इत्थे आया होया है सिख ने दस्या भी धन गुरु श्री गुरु हरकृष्ण साहब जी महाराज गुरु नानक साहब का अठवां स्वरूप सतगुरु ने इत्थे चरण पा के संगतां नूं दर्शन दीदार दे के निहाल कर रहे ने। ਕਹਿਣ ਲੱਗਾ ਕਿੰਨੀ ਕੁ ਉਮਰ ਦੇ ਮਾਲਕ ਨੇ ਸਿੱਖ ਨੇ ਦੱਸਿਆ ਹਜ਼ੂਰ ਦੀ ਛੋਟੀ ਜਿਹੀ ਆਰਜ਼ੂ ਹੈ। ਬੜਾ ਲਾਲ ਲਾਮੇ ਪੰਡਿਤ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਕਲਯੁੱਗ ਦਾ ਸਮਾਂ ਹੈ, ਨਾਮ ਰੱਖਣ ਤੇ ਕਿਹੜਾ ਕੋਈ ਜ਼ੋਰ ਲੱਗਦਾ, ਜਿੱਡਾ ਮਰਜ਼ੀ ਰੱਖ ਲਈਏ, ਕਿੱਡਾ ਵੱਡਾ ਨਾਮ ਰਖਵਾਇਆ ਹੋਇਆ ਤੇ ਉਮਰ ਬਿਲਕੁਲ ਛੋਟੀ ਹੈ ਤੇ ਨਾਮ ਕਿੱਡਾ ਵੱਡਾ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਹੈ। ਸਿੱਖ ਨੇ ਜਦੋਂ ਸੁਣਿਆ ਉਸਨੇ ਆਖਿਆ ਸਾਡੇ ਸਤਿਗੁਰੂ ਦੇ ਉੱਪਰ ਕੋ ਕਿੰਤੂ ਪਰੰਤੂ ਨਾ ਕਰ। ਲਾਲ ਨਾਮੇ ਪੰਡਿਤ ਕਹਿਣ ਲੱਗਾ ਭਗਵਾਨ ਕ੍ਰਿਸ਼ਨ ਜੀ ਹੋਏ ਨੇ ਦੁਆਪਰ ਅਵਤਾਰ, ਉਹਨਾਂ ਨੂੰ ਅਸੀਂ ਲੋਕ ਭਗਵਾਨ ਜੀ ਕਹਿੰਦੇ ਹਾਂ, ਉਹਨਾਂ ਦਾ ਨਾਂ ਕ੍ਰਿਸ਼ਨ ਜੀ ਹੈ। ਉਹਨਾਂ ਨੇ ਸ੍ਰੀਮਦ ਭਗਵਤ ਗੀਤਾ ਲਿਖੀ ਹੈ, ਭਾਵੇਂ ਉਹਦੇ ਅਰਥ ਵੀ ਨਾ ਕਰਨੇ ਜਾਣਦੇ ਹੋਣ, ਪੜ੍ਹਨਾ ਜਾਂ ਨਾ ਜਾਣਦੇ ਹੋਣ, ਪਰ ਨਾਂ ਕਿੱਡਾ ਵੱਡਾ ਰਖਵਾਇਆ ਹੋਇਆ ਹੈ। ਸਿੱਖ ਕਹਿਣ ਲੱਗਾ ਖੜਾ ਰਹੋ ਪੰਡਿਤ, ਇੱਥੇ ਮੈਂ ਆਪਣੇ ਸਤਿਗੁਰਾਂ ਨੂੰ ਪਹਿਲਾਂ ਪੁੱਛ ਕੇ ਆਵਾਂ। ਸਤਿਗੁਰੂ ਗਰੀਬ ਨਿਵਾਜ ਨੂੰ ਆਣ ਮੱਥਾ ਟੇਕਿਆ, ਸਤਿਗੁਰੂ ਜੀ ਇੱਕ ਹੰਕਾਰੀ ਪੰਡਿਤ ਇਉਂ ਕਹਿ ਰਿਹਾ ਹੈ। ਸਤਿਗੁਰੂ ਕਹਿਣ ਲੱਗੇ ਲਿਆਓ ਸਾਡੇ ਪਾਸ। ਜਦੋਂ ਲਾਲ ਨਾਮੇ ਪੰਡਿਤ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਕੋਲ ਪਹੁੰਚਿਆ, ਦਰਸ਼ਨ ਕੀਤੇ, ਕੁਝ ਅਕਲ ਟਿਕਾਣੇ ਆਏ, ਪਰ ਮਨ ਚ ਅਜੇ ਵੀ ਖਿਆਲ ਹੈ ਕਿ ਹੋ ਸਕਦਾ ਹੈ ਸਤਿਗੁਰੂ ਗੀਤਾ ਦੇ ਅਰਥ ਨਾ ਜਾਣਦੇ ਹੋਣ। ਸਤਿਗੁਰੂ ਕਹਿਣਗੇ ਦੱਸੋ ਪੰਡਿਤ ਜੀ ਕੀ ਪੁੱਛਣਾ ਚਾਹੁੰਦੇ ਹੋ? ਕਹਿੰਦੇ ਮਹਾਰਾਜ ਮੈਂ ਸ੍ਰੀਮਦ ਭਗਵਤ ਗੀਤਾ ਦੇ ਅਰਥ ਸੁਣਨੇ ਚਾਹੁੰਦਾ ਹਾਂ। ਸਤਿਗੁਰੂ ਕਹਿਣ ਲੱਗੇ ਜੀ ਅਸੀਂ ਅਰਥ ਕਰਕੇ ਸੁਣਾਏ ਪੰਡਿਤ ਜੀ, ਤੁਸੀਂ ਕਹੋਗੇ ਵੀ ਕਿਸੇ ਭਾਗਵਾਨ ਕਰਦੇ ਨੇ, ਹੋ ਸਕਦਾ ਕੋਈ ਪੰਡਿਤ ਵਿਦਵਾਨ ਘਰ ਵਿੱਚ ਰੱਖ ਕੇ ਕੋਈ ਅਰਥ ਸਿੱਖ ਲੈ ਹੋਣ, ਪਰ ਜਿਹੜਾ ਨਾਂ ਜਾਣਦਾ ਹੋਵੇ ਨਾ, ਵਿਦਿਆ ਨਾਮ ਪੜ੍ਹਿਆ ਹੋਵੇ, ਉਸ ਬੰਦੇ ਨੂੰ ਲੈ ਕੇ ਆਓ, ਤੁਹਾਨੂੰ ਉਹਦੇ ਕੋਲ ਅਰਥ ਸੁਣਾ ਦਿੰਦੇ ਹਨ। ਬੜੀ ਖੁਸ਼ੀ ਖੁਸ਼ੀ ਨਾਲ ਲਾਗੇ ਪਿੰਡ ਸੀ, ਉੱਥੇ ਪਿੰਡ ਵਿੱਚ ਗਿਆ, ਪਿੰਡ ਦੇ ਵਿਚਾਲੇ ਇੱਕ ਖੂਹ ਸੀ, ਉਸ ਖੂਹ ਚੋਂ ਪਾਣੀ ਦੀ ਮਛਕ ਭਰ ਕੇ ਛੱਜੂ ਝੀਵਰ ਕੰਨਾਂ ਤੋਂ ਬੋਲਾ ਜ਼ੁਬਾਨ ਤੋਂ ਗੂੰਗਾ ਹੈ, ਉਹ ਪਾਣੀ ਵਿਚਾਰਾ ਗਰੀਬ ਘਰਾਂ ਘਰਾਂ ਚ ਪਹੁੰਚਾਉਂਦਾ ਹੈ। ਜਦੋਂ ਉਹਨੂੰ ਹੱਥ ਦਾ ਇਸ਼ਾਰਾ ਕਰਕੇ ਇਹ ਲੈ ਕੇ ਸਤਿਗੁਰਾਂ ਕੋਲ ਆਣ ਪਹੁੰਚਿਆ, ਸਤਿਗੁਰੂ ਗਰੀਬ ਨਿਵਾਜ ਕਹਿਣਗੇ ਚੰਗਾ ਦਾ ਇਸ਼ਨਾਨ ਕਰਵਾਓ। ਇਸ਼ਨਾਨ ਕਰਵਾਇਆ, ਸੋਹਣੇ ਵਸਤਰ ਪਹਿਨਾਏ ਗਏ, ਸਤਿਗੁਰੂ ਦੀ ਹਜ਼ੂਰੀ ਵਿੱਚ ਲਿਆਂਦਾ ਹੈ। ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਈਆਂ ਇਤਿਹਾਸਕਾਰਾਂ ਲਿਖਿਆ ਵੀ ਕਿਰਪਾ ਭਰੇ ਹੱਥ ਰੱਖਿਆ, ਕਈਆਂ ਦਾ ਖਿਆਲ ਹੈ ਕਿ ਹਜ਼ੂਰ ਦੇ ਹਸਤ ਕਮਲੇ 'ਚ ਫੁੱਲਾਂ ਦੀ ਛਟੀ ਸੀ, ਉਹ ਛਟੀ ਹਜ਼ੂਰ ਨੇ ਸੀਸ 'ਤੇ ਰੱਖ ਦਿੱਤੀ। ਜਦੋਂ ਸਤਿਗੁਰੂ ਨੇ ਉਹ ਸਿਰ 'ਤੇ ਫੁੱਲਾਂ ਵਾਲੀ ਛਟੀ ਰੱਖੀ, ਉਹ ਜਿਹੜਾ ਜ਼ੁਬਾਨ ਤੋਂ ਗੂੰਗਾ ਬੋਲ ਨਹੀਂ ਸੀ ਸਕਦਾ, ਕੰਨਾਂ ਤੋਂ ਸੁਣ ਨਹੀਂ ਸੀ ਸਕਦਾ, ਝਾਟੀ ਬੋਲ ਪਿਆ, ਕਸਮਨ ਸ਼ਾਸਤਰ ਪ੍ਰਵਿਰਤ ਤੇ। ਦੱਸੋ ਪੰਡਿਤ ਜੀ ਕਿਹੜੇ ਸ਼ਾਸਤਰ ਕਿਹੜੇ ਅਧਿਆ ਦੁਆਰਾ ਮੇਰੇ 'ਚ ਪ੍ਰਵੇਸ਼ ਹੋਣਾ ਚਾਹੁੰਦੇ ਹੋ, ਭਾਵ ਕਿੱਥੋਂ ਤੁਹਾਨੂੰ ਸਰਵਣ ਕਰਵਾਵਾਂ? ਹੈਰਾਨ ਹੋ ਗਿਆ ਲਾਲ ਨਾਮੇ ਪੰਡਿਤ, ਇਹ ਤਾਂ ਬੋਲ ਨਹੀਂ ਸੀ ਸਕਦਾ, ਸੁਣ ਨਹੀਂ ਸੀ ਸਕਦਾ, ਤੇ ਕਹਿ ਰਿਹਾ ਕਸਮਨ ਸ਼ਾਸਤਰ ਪ੍ਰਵਿਰਤ ਤੇ, ਵੀ ਕਿਹੜੇ ਸ਼ਾਸਤਰ ਦੁਆਰਾ ਕਿਹੜੇ ਅਧਿਆ ਸੁਣਨਾ ਚਾਹੁੰਦੇ ਹੋ? ਪਰ ਫਿਰ ਵੀ ਉਸ ਵੇਲੇ ਕਹਿਣਗੇ ਚੰਗਾ ਕਰੋ ਪਾਠ ਹੈ, ਲਾਲ ਨਾਮੇ ਗੀਤਾ ਦਾ ਪਾਠ ਕਰਦਾ ਹੈ, ਛੱਜੂ ਝੀਵਰ ਇੱਕ ਇੱਕ ਤੁਕ ਦੇ ਕਈ ਕਈ ਮਹਿਨੇ ਅਰਥ ਕੱਢ ਕੇ ਸੁਣਾਉਂਦਾ ਹੈ। ਸੁਣ ਸੁਣ ਕੇ ਲਾਲ ਨਾਮੇ ਪੰਡਿਤ ਹੈਰਾਨ ਹੋਈ ਜਾ ਰਿਹਾ ਹੈ। ਖੀਰ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਫੜ ਲਏ ਵੀ ਸਤਿਗੁਰੂ ਮੈਂ ਭੁੱਲ ਗਿਆ ਹਾਂ। ਐਸੇ ਦੀਨ ਦਿਆਲ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਜਨ ਲਿਖੇ ਤੇ ਆਪਾਂ ਰੋਜ਼ ਹੀ ਅਰਦਾਸ ਵਿੱਚ ਪੜ੍ਹਦੇ ਹਾਂ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਸਤਿਗੁਰੂ ਦੀਨ ਦਿਆਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਚੋਜੀ ਪ੍ਰੀਤਮ ਹੈ। ਉਥੋਂ ਚੱਲ ਕੇ ਸਤਿਗੁਰੂ ਦਿੱਲੀ ਜਦੋਂ ਪਹੁੰਚੇ, ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਜਾ ਕੇ ਚਰਨ ਪਾਏ। ਜਿਸ ਰਾਜਾ ਜੈ ਸਿੰਘ ਦੇ ਬੰਗਲੇ ਨੂੰ ਅੱਜ ਗੁਰਦੁਆਰਾ ਬੰਗਲਾ ਸਾਹਿਬ ਕਹਿ ਕੇ ਆਪਾਂ ਨਤਮਸਤਕ ਹੁੰਦੇ ਹਨ, ਉਹ ਰਾਜਾ ਜੈ ਸਿੰਘ ਨੇ ਅਸਥਾਨ ਬਣਾਇਆ ਸੀ ਬੰਗਲਾ ਆਪਣੇ ਰਹਿਣ ਵਾਸਤੇ, ਸਤਿਗੁਰਾਂ ਦੇ ਚਰਨ ਪੈਣ ਕਰਕੇ ਪਵਿੱਤਰ ਗੁਰਧਾਮ ਸਿੱਖਾਂ ਦਾ ਬਣਿਆ। ਉੱਥੇ ਰਹਿ ਕਰਕੇ ਗਰੀਬ ਨਿਵਾਜ ਨੇ ਦਿੱਲੀ ਨਿਵਾਸੀ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੱਤੇ। ਇੱਕ ਦਿਨ ਰਾਜਾ ਜੈ ਸਿੰਘ ਦੇ ਮਨ ਚ ਵੀ ਰਾਣੀਆਂ ਦੇ ਖਿਆਲ ਆਇਆ ਵੀ ਸਤਿਗੁਰੂ ਦੀ ਉਮਰ ਬੜੀ ਛੋਟੀ ਹੈ ਤੇ ਗੁਰੂ ਨਾਨਕ ਸਾਹਿਬ ਦਾ ਘਰ ਤਾਂ ਇੰਨਾ ਸ਼ਕਤੀਵਾਨ, ਇੰਨਾ ਸੰਸਾਰ ਦੇ ਭਲੇ ਦਾ ਉਪਦੇਸ਼ ਦੇ ਕੇ ਨਿਹਾਲ ਕਰਨ ਵਾਲੇ ਸਤਿਗੁਰੂ, ਰਿਧੀਆਂ ਸਿੱਧੀਆਂ ਤਾਂ ਸਤਿਗੁਰਾਂ ਨੇ ਚਰਨਾਂ ਚ ਦਾਸੀਆਂ ਬਣ ਕੇ ਸੇਵਾ ਕਰਦੀਆਂ ਨੇ, ਤੇ ਸਤਿਗੁਰਾਂ ਦੀ ਉਮਰ ਛੋਟੀ ਹੈ, ਸ਼ਾਇਦ ਇਹੋ ਗੁਰੂ ਨਾਨਕ ਸਾਹਿਬ ਵਾਲੀ ਸ਼ਕਤੀ ਦੇ ਮਾਲਕ ਨਾ ਹੋਣਾ। ਪਰਖ ਕਰਨ ਵਾਸਤੇ ਰਾਜੇ ਨੇ ਜਦੋਂ ਘਰ ਬੁਲਾਇਆ ਸਤਿਗੁਰਾਂ ਨੂੰ, ਉਹਨਾਂ ਦੀ ਜਿਹੜੀ ਵੱਡੀ ਪਟਰਾਣੀ ਸੀ ਰਾਜਾ ਜੈ ਸਿੰਘ ਦੀ, ਉਹ ਗੋਲੀਆਂ ਵਾਲੇ ਕੱਪੜੇ ਪਾ ਕੇ ਗੋਲੀਆਂ ਚ ਬੈਠ ਗਈ ਵੀ ਜੇ ਸਤਿਗੁਰੂ ਮੈਨੂੰ ਸਿਆਣ ਕੇ ਕਹਿਣ ਨਾ, ਜੇ ਉਹੀ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ ਤੇ ਸਤਿਗੁਰੂ ਮੈਨੂੰ ਸਿਆਣ ਕੇ ਕਹਿਣ ਵੀ ਆਹ ਰਾਜੇ ਦੀ ਪਟਰਾਣੀ ਹੈ। ਹਜ਼ੂਰ ਦੇ ਹੱਥ ਕਮਲ ਚ ਫੁੱਲਾਂ ਦੀ ਛਟੀ ਸੀ। ਜਦੋਂ ਸਤਿਗੁਰੂ ਘਰੇ ਪਹੁੰਚੇ, ਬੇਨਤੀ ਕੀਤੀ, ਮਹਾਰਾਜ ਦੱਸੋ, ਉਸ ਵੇਲੇ ਹਰੇਕ ਦੇ ਸਿਰ ਤੇ ਛਟੀ ਰੱਖਦੇ ਹੋਏ, ਆਹ ਵੀ ਨਹੀਂ, ਆਹ ਵੀ ਨਹੀਂ, ਜਿਹੜੀ ਰਾਣੀ ਸੀ ਸਤਿਗੁਰੂ ਕਹਿਣਗੇ ਆਹ ਪਟਰਾਣੀ ਹੈ। ਰਾਜਾ ਜੈ ਸਿੰਘ ਦੇ ਮਨ ਚ ਤੇ ਪਟਰਾਣੀਆਂ ਦੇ ਮਨ ਚ, ਰਾਣੀਆਂ ਦੇ ਬੜੀ ਭਾਰੀ ਸ਼ਰਧਾ ਆਈ ਕਿ ਸਤਿਗੁਰੂ ਉਹੀ ਗੁਰੂ ਨਾਨਕ ਸਾਹਿਬ ਦਾ ਸਰੂਪ ਹਨ, ਐਸੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ। ਬੜੇ ਭਾਰੀ ਯਤਨ ਹੋਏ ਵੀ ਕਿਵੇਂ ਨਾ ਕਿਵੇਂ ਸਤਿਗੁਰੂ ਦੀ ਮੁਲਾਕਾਤ ਔਰੰਗਜ਼ੇਬ ਨਾਲ ਕਰਾਉਣੀ ਹੈ। ਸਤਿਗੁਰੂ ਇਸ ਗੱਲ ਦੇ ਉੱਪਰ ਪਹਿਰਾ ਦੇ ਰਹੇ ਸਨ ਵੀ ਸਾਡੇ ਪਿਤਾ ਜੀ ਨੇ ਕਿਹਾ ਸੀ ਨਏ ਮਲੇਸ਼ ਕੋ ਦਰਸ਼ਨ ਦੇ ਹੈ, ਅਸੀਂ ਨਿਰੰਗੇ ਪਾਪੀ ਦੇ ਮੱਥੇ ਨਹੀਂ ਲੱਗਣਾ ਤੇ ਨਹੀਂ ਦਰਸ਼ਨ ਦੇਣੇ। ਅਖੀਰ ਸਤਿਗੁਰੂ ਗਰੀਬ ਨਵਾਜ ਮੌਜ ਦੇ ਮਾਲਕ ਆਪਣੇ ਸਰੀਰ ਵਿੱਚੋਂ ਖਾਲਸਾ ਜੀ ਇੱਕ ਰੋਗ ਪੈਦਾ ਕਰ ਲਿਆ। ਸਤਿਗੁਰਾਂ ਨੂੰ ਕਦੇ ਕੋਈ ਨਾ ਰੋਗ ਤੇ ਨਾ ਮੇਰਾ ਸਤਿਗੁਰੂ ਕਿਸੇ ਬਿਮਾਰੀ ਦਾ ਮਰੀਜ਼ ਹੈ, ਇਹ ਤਾਂ ਗਰੀਬ ਨਵਾਜ ਦੇ ਆਪਣੇ ਕੌਤ ਕਹਾਣ ਹੈ। ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਨਾ, ਜ਼ਰੂਰ ਬਚਨ ਪੜ੍ਹਦੇ ਹੋਵਾਂਗੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿੰਨੇ ਦੁਨੀਆਂ ਦੇ ਲੋਕ ਨੇ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਸਭ ਰੋਗਾਂ ਦੇ ਗ੍ਰਸੇ ਹੋਏ ਹੈ, ਪਰ ਰੋਗਾਂ ਤੋਂ ਮੁਕਤ ਮੇਰੇ ਸਤਿਗੁਰੂ ਗਰੀਬ ਨਵਾਜ ਹਨ, ਕੋਈ ਰੋਗ ਨਹੀਂ। ਸੰਸਾਰ ਨੂੰ ਵਿਕਾਰਾਂ ਦੇ, ਵਿਸ਼ਿਆਂ ਦੇ, ਹਉਮੈ ਦੇ, ਤ੍ਰਿਸ਼ਨਾ ਦੇ, ਚਿੰਤਾ ਦੇ ਰੋਗ ਲੱਗੇ ਹੋਏ ਨੇ, ਮੇਰੇ ਸਤਿਗੁਰੂ ਰੋਗ ਕੱਟਣ ਵਾਲੇ ਨੇ। ਮੇਰਾ ਵੈਦ ਗੁਰੂ ਗੋਬਿੰਦ ਹੈ, ਹਰ ਹਰ ਨਾਮ ਔਖਦ ਮੁਖਦੇਵ ਹੈ, ਕੱਟ ਹੈ ਜਮ ਕੀ ਫੰਦਾ ਹੈ। ਦੁਨੀਆਂ ਦਾ ਇਲਾਜ ਕਰਨ ਵਾਲੇ ਸਤਿਗੁਰੂ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਚੋ ਜੀ, ਪ੍ਰੀਤਮ ਆਪਣੇ ਸਰੀਰ ਚੋਂ ਇੱਕ ਚੇਚਕ ਦਾ ਰੋਗ ਪੈਦਾ ਕੀਤਾ ਹੈ। ਦਿੱਲੀ ਦੇ ਨਿਵਾਸੀ ਲੋਕਾਂ ਦੇ ਰੋਗ ਕੱਟਣ ਵਾਲੇ ਸਤਿਗੁਰੂ ਗਰੀਬ ਨਵਾਜ ਨੇ ਕੌਤਕ ਰਚੇ ਹੈ। ਨਾਲ ਹੀ ਹੁਕਮ ਕੀਤਾ, ਸਾਡਾ ਅੰਤਮ ਸਮਾਂ ਆ ਗਿਆ, ਅਸੀਂ ਹੁਣ ਸੱਚਖੰਡ ਨੂੰ ਪਿਆਨਾ ਕਰਾਂਗੇ। ਭਾਈ ਗੁਰਬਖਸ਼ਾਦ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਕੀ ਭਾਣਾ ਵਰਤਾਇਆ ਜਾ ਰਿਹਾ। ਮਾਤਾ ਕਿਸ਼ਨ ਕੌਰ ਜੀ ਨੇ ਵੀ ਬੇਨਤੀ ਕੀਤੀ, ਸਤਿਗੁਰੂ ਇਹ ਕੀ ਕੌਤਕ ਕਰ ਰਹੇ ਹੋ। ਸਤਿਗੁਰੂ ਕਹਿਣਗੇ ਮਾਤਾ ਜੀ ਸਾਡਾ ਅੰਤਮ ਸਮਾਂ ਆ ਗਿਆ, ਅਸੀਂ ਹੁਣ ਸੱਚਖੰਡ ਨੂੰ ਪਿਆਨਾ ਕਰਾਂਗੇ। ਬੇਨਤੀ ਕੀਤੀ ਸਤਿਗੁਰੂ, ਜਿਹੜੇ ਸਤਿਗੁਰੂ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਰਿਆਦਾ ਰਹੀ, ਆਪ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਅੱਗੇ ਦੱਸਦੇ ਰਹੇ ਵੀ ਇਹ ਸਤਿਗੁਰੂ ਹੁਣ ਕਲਿਆਣ ਸੰਸਾਰ ਦੀ ਕਿਰਿਆ ਕਰਨਗੇ। ਗੁਰਤਾ ਗੱਦੀ ਆਪਣੇ ਹੱਥੀਂ ਦਿੰਦੇ ਰਹੇ, ਸਤਿਗੁਰੂ ਤੁਹਾਡੇ ਤੋਂ ਬਾਅਦ ਗੁਰਤਾ ਗੱਦੀ ਦਾ ਮਾਲਕ ਕੌਣ ਹੋਵੇਗਾ। ਸਤਿਗੁਰੂ ਗਰੀਬ ਨਵਾਜ ਨੇ ਉਸ ਸਮੇਂ 5 ਪੈਸੇ ਨਲੀਏਰ ਮੰਗਵਾਏ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵਿੱਚ ਚੌਥੇ ਥਾਂ ਤੇ ਭਾਈ ਗੁਰਦਿੱਤਾ ਜੀ, ਸਤਿਗੁਰੂ ਭਾਈ ਗੁਰਦਿੱਤੇ ਨੂੰ ਕੋਲ ਬਿਠਾਇਆ, ਤੁਸੀਂ ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ ਹੋ, ਆ ਸਾਡੀ ਗੁਰਤਾ ਗੱਦੀ ਅਸੀਂ ਦੇ ਰਹੇ ਹਾਂ, ਇਹ ਸਾਡੇ ਬਾਬਾ ਜੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਕੀਤਾ ਵੀ ਬਾਬਾ ਬਸੇ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਧੰਨ ਗੁਰੂ ਹਰ ਤੇਗ ਬਹਾਦਰ ਸਾਹਿਬ ਮਹਾਰਾਜ ਬਾਬੇ ਬਕਾਲੇ ਉਹਨਾਂ ਦਿਨਾਂ ਚ ਨਿਵਾਸ ਕਰਦੇ ਸਨ, ਜਦੋਂ 1701 ਵਿਚ ਸਤਿਗੁਰੂ ਗਰੀਬ ਨਵਾਜ ਜੀ ਜੋਤੀ ਜੋਰ ਸਮਾਜ ਨੇ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰ ਤੇਗ ਬਹਾਦਰ ਸਾਹਿਬ ਚੋ ਜੀ ਪ੍ਰੀਤਮ ਆਪਣੀ ਬਿਰਧ ਮਾਤਾ ਨਾਨਕੀ ਜੀ ਸਮੇਤ, ਔਰ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਜੀ ਸਾਡੇ ਮਾਤਾ ਗੁਜਰ ਕੌਰ ਜੀ ਪਰਿਵਾਰ ਸਮੇਤ ਸਤਿਗੁਰੂ ਗਰੀਬ ਨਵਾਜ ਆਪ ਬਾਬੇ ਬਕਾਲੇ ਦੀ ਧਰਤੀ ਤੇ ਆਣ ਕੇ ਭੋਰੇ ਚ ਬੈਠ ਕੇ ਪ੍ਰਭੂ ਦੀ ਯਾਦ ਚ ਸਿਮਰਨ ਜੁਟੇ ਰਹੇ। ਸਤਿਗੁਰੂ ਦਾ ਨਾਨਕਾ ਘਰ ਸੀ ਇੱਥੇ, ਗੁਰੂ ਤੇਗ ਬਹਾਦਰ ਸਾਹਿਬ ਦਾ, ਬੇਬੇ ਨਾਨਕੀ ਜੀ ਦਾ ਪੇਕਾ ਘਰ ਸੀ ਬਾਬਾ ਬਕਾਲਾ। ਸਤਿਗੁਰੂ ਇਸ ਅਸਥਾਨ ਤੇ ਆ ਕੇ ਬਾਬੇ ਬਕਾਲੇ ਘੋਰੇ ਚ ਬੈਠ ਕੇ ਪ੍ਰਭੂ ਦੀ ਯਾਦ ਹਰ ਵੇਲੇ ਸਿਮਰਨ ਚ ਜੁਟੇ ਰਹਿਣਾ। ਧੰਨ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਨੇ ਕਿਹਾ ਸੀ ਬਾਬਾ ਬਸੇ ਬੀਚ ਬਕਾਲੇ, ਸਾਡੇ ਬਾਬਾ ਜੀ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਨਿਵਾਸ ਕਰਦੇ ਨੇ। ਆਪ ਜੀ ਨੂੰ ਯਾਦ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰਰਾਏ ਸਾਹਿਬ ਜੀ, ਸਤਿਗੁਰੂ ਹਰਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਸਤਿਗੁਰੂ ਹਰਕਿਸ਼ਨ ਸਾਹਿਬ ਜੀ ਤੇ ਬਾਬੇ ਗੁਰਦਿੱਤਾ ਜੀ, ਦਾਦਾ ਜੀ ਲੱਗਦੇ ਸੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ, ਤੇ ਭਾਈ ਗੁਰਦਿੱਤੇ ਦੇ ਛੋਟੇ ਭਰਾ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਇਸ ਕਰਕੇ ਬਾਬਾ ਜੀ ਲੱਗਦੇ ਸਨ। ਸਤਿਗੁਰਾਂ ਨੇ ਕਿਹਾ ਉਹ ਬਾਬੇ ਬਕਾਲੇ ਨਿਵਾਸ ਕਰਦੇ ਨੇ, ਉਹਨਾਂ ਕੋਲ ਗੁਰਤਾ ਗੱਦੀ ਲੈ ਕੇ ਜਾਓ। ਭਾਈ ਗੁਰਦਿੱਤਾ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਬੰਸ਼ ਦੇ, ਉਹ ਚੱਲਦੇ ਹੋਏ ਦਿੱਲੀ ਤੋਂ ਗੁਰਤਾ ਗੱਦੀ ਲੈ ਕੇ ਬਾਬੇ ਬਕਾਲੇ ਆਣ ਪਹੁੰਚੇ। ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਤੇ ਉਹਨਾਂ ਨੇ ਸਿਰ ਤੇ ਰੱਖੀ। ਆਗਿਆ ਕੀਤੀ ਭਾਈ ਗੁਰਦਿੱਤਾ ਸਾਹਿਬ ਜੀ, ਤੁਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਹੋ, ਇਹ ਗੁਰਿਆਈ ਵਾਲੀ ਗੱਲ ਜਿਹੜੀ ਹੈ ਸੰਗਤਾਂ ਚ ਪ੍ਰਚਲਿਤ ਨਾ ਕਰਨੀ। ਅਸੀਂ ਜਿਸ ਆਨੰਦ ਚ ਭੋਰੇ ਚ ਬੈਠੇ ਹਾਂ, ਸਾਨੂੰ ਇਸੇ ਆਨੰਦ ਚ ਬੈਠੇ ਰਹਿਣ ਦੇਣਾ। ਅੱਜ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ ਹੈ, ਸਤਿਗੁਰੂ ਕਹਿਣਗੇ ਪਰਮੇਸ਼ਰ ਦੀ ਰਜ਼ਾ ਇਸ ਤਰ੍ਹਾਂ ਹੀ ਹੈ। ਬਾਬਾ ਗੁਰਦਿੱਤਾ ਜੀ ਕੋਈ ਸਮਾਂ ਉੱਥੇ ਰਹਿ ਕੇ ਸਤਿਗੁਰਾਂ ਕੋਲ ਆਗਿਆ ਲੈ ਕੇ ਆਪਣੇ ਨਗਰ ਰਮਦਾਸ ਨੂੰ ਗਏ। ਸਤਿਗੁਰੂ ਤੇਗ ਬਹਾਦਰ ਸਾਹਿਬ ਭੋਰੇ ਚ ਬੈਠੇ ਨਿਵਾਸ ਕਰਦੇ ਨੇ। ਇਧਰੋਂ ਭਾਈ ਗੁਰਦਿੱਤੇ ਨੇ ਲਿਆ ਕੇ ਗੁਰਤਾ ਗੱਦੀ ਸਤਿਗੁਰਾਂ ਨੂੰ ਦਿੱਤੀ ਹੈ, ਉਧਰੋਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਸੇ ਦਿਨ ਸ਼ਾਮ ਨੂੰ ਸਤਿਗੁਰੂ ਜੋਤੀ ਜੋਤ ਸਮਾ ਗਏ। ਗੁਰਤਾ ਗੱਦੀ ਖਾਲੀ ਦਿਨ ਦੇ ਵਿੱਚ ਰਹਿਣ ਦਿੱਤਾ ਸਤਿਗੁਰਾਂ ਨੇ। ਜਿੰਨੇ ਅਸੀਂ ਗੁਰਪੁਰਬ ਮਨਾਉਂਦੇ ਹਾਂ, ਉਹ ਖਾਲਸਾ ਜੀ ਗੁਰਤਾ ਗੱਦੀ ਦੇ ਪੁਰਬ, ਜੋਤੀ ਜੋਤ ਸਮਾਉਣ ਦੇ ਪੁਰਬਾਂ ਨਾਲੋਂ ਪਹਿਲੋਂ ਗੁਰਿਆਈ ਤੇ ਫਿਰ ਸਤਿਗੁਰੂ ਜੋਤੀ ਜੋਤ ਸਮਾਉਂਦੇ ਰਹੇ। ਪਰ ਇਹ ਗੁਰਪੁਰਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣਾ, ਇਹ ਦੋਵੇਂ ਗੁਰਪੁਰਬ ਇੱਕੇ ਦਿਨ ਮਨਾਏ ਜਾਂਦੇ ਨੇ, ਇਕੱਠੇ ਹਨ। ਉਸੇ ਦਿਨ ਬਾਬੇ ਬਕਾਲੇ ਗੁਰਤਾ ਗੱਦੀ ਦਿੱਤੀ ਜਾਂਦੀ ਹੈ। ਦਿੱਲੀ ਚ ਬੈਠੇ ਹੋਏ ਗੁਰੂ ਤੇਗ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਸੇ ਦਿਨ ਸਤਿਗੁਰੂ ਆਪ ਜੋਤੀ ਜੋਤ ਸਮਾ ਜਾਂਦੇ ਹਨ। ਧੰਨ ਗੁਰੂ ਤੇਗ ਬਹਾਦਰ ਸੰਸਾਰ ਦਾ ਭਲਾ ਕਰਦੇ ਰਹੇ। ਭੋਰੇ ਚ ਬੈਠੇ ਪ੍ਰਭੂ ਦੀ ਯਾਦ, ਪ੍ਰਭੂ ਦਾ ਸਿਮਰਨ ਹੈ। ਸਾਡੇ ਮਾਤਾ ਮਾਤਾ ਗੁਜਰ ਕੌਰ ਜੀ ਪਤੀ ਦੀ ਲੰਗਰ ਪਾਣੀ ਦੀ ਸੇਵਾ ਤੋਂ ਬਾਅਦ ਸਾਰਾ ਦਿਨ ਫਿਰ ਸਿਮਰਨ ਚ ਸਾਰਾ ਦਿਨ ਜੁਟੇ ਰਹਿਣਾ। ਇੰਨੀ ਮਹਾਨ ਤਪੱਸਿਆ ਮਾਤਾ ਪਿਤਾ ਜੀ ਦੇ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਦੀ ਕਥਾ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਆਪਣੀ ਕਰਮ ਨਾਲ ਲਿਖਿਆ ਵੀ ਤਾਤ ਮਾਤ ਮੁਰ ਅਲੱਖ ਆਰਾਧਾ ਬਹੁਵਿਧ ਯੋਗ ਸਾਧ ਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ ਤਾਂ ਤੇ ਭੈ ਪ੍ਰਸੰਨ ਗੁਰਦੇਵ, ਤਿੰਨ ਪ੍ਰਭ ਜਬ ਆਇਸ ਮੋਹਦੀਆ ਤਬ ਹਮ ਜਨਮ ਕਲੂ ਮਹਿਲੀਐ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਬਚਨ ਨੇ। ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੋ ਜੀ ਪ੍ਰੀਤਮ ਨੇ ਆਪ ਭੋਰੇ ਚ ਬੈਠ ਕੇ ਪ੍ਰਭੂ ਦੀ ਯਾਦ ਵਿਚ ਜੁੜਨਾ। ਇਧਰ ਜਦੋਂ ਪਤਾ ਲੱਗਾ ਵੀ ਬਾਬੇ ਬਕਾਲੇ ਦਾ ਗੁਰੂ ਸਾਹਿਬ ਨੇ ਬਚਨ ਕਿਹਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਉਸ ਸਮੇਂ 22 ਮੰਜੀਆਂ ਲਾ ਕੇ ਇੱਥੇ ਦੰਭੀ ਪਖੰਡੀ ਸੋਟੀਆਂ ਵਿਚੋਂ ਧੀਰਮਲ ਵਰਗੇ ਹੋਰ ਇਸੇ ਤਰ੍ਹਾਂ ਬੇਅੰਤ 22 ਮੰਜੀਆਂ ਲਾ ਕੇ ਆਪ ਆਪਣੀਆਂ ਗੱਦੀਆਂ ਲਾ ਕੇ ਆਸਣ ਵਿਛਾ ਕੇ ਬੈਠ ਗਏ। ਸਤਿਗੁਰੂ ਭੋਰੇ ਚ ਬੈਠੇ ਹੋਏ ਨੇ ਪ੍ਰਭੂ ਦੀ ਯਾਦ ਚ, ਗੁਰਤਾ ਕਰਦੇ ਮਾਲਕ ਗਰੀਬ ਨਵਾਜ, ਮੱਖਣ ਛਲ ਬਾਣਾ ਜਿਹੜੇ ਸ਼ਿਪ ਚੱਲਦੇ ਸੀ ਸਮੁੰਦਰੀ ਬੇੜੇ, ਹਵਾ ਦੇ ਕਾਰਨ ਕਰਕੇ ਬੇੜਾ ਡੋਲਣ ਲੱਗਾ, ਬਚਣ ਦੀ ਕੋਈ ਆਸ ਨਾ ਰਹੀ। ਧੰਨ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਚਰਨਾ ਚਰਦਾਸ ਬੇਨਤੀ ਕੀਤੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਆਪ ਗੁਰਤਾ ਗੱਦੀ ਦੇ ਕੇ ਜੋਤੀ ਜੋਰ ਸਮਾ ਗਏ ਹੋ, ਇਸ ਵੇਲੇ ਕਿਹੜੇ ਸਤਿਗੁਰੂ ਗੁਰਤਾ ਗੱਦੀ ਦੇ ਮਾਲਕ ਨੇ, ਮੈਂ ਉਹਨਾਂ ਦੇ ਦੀਦਾਰ ਨਹੀਂ ਕੀਤੇ ਹੋਏ। ਪਰ ਇਹ ਗੁਰੂ ਨਾਨਕ ਦਾ ਘਰ ਹੈ, ਬੇਅੰਤ ਸ਼ਕਤੀਆਂ ਦੇ ਮਾਲਕ ਸਤਿਗੁਰੂ ਹੋ। ਜਿਹੜੇ ਸਤਿਗੁਰੂ ਗਰੀਬ ਨਵਾਜ ਗੁਰਤਾ ਗੱਦੀ ਦੇ ਮਾਲਕ ਨੇ, ਉਹ ਮੇਰਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾ ਦਿਓ ਸਤਿਗੁਰੂ ਜੀ, ਮੈਂ ਤੁਹਾਡੇ ਚਰਨਾਂ ਚ ਪਹੁੰਚ ਕੇ ਹਾਜ਼ਰੀ ਭਰਾਂਗਾ, ਗੁਰੂ ਘਰ ਦੀ ਸੇਵਾ ਵਾਸਤੇ 500 ਮੋਹਰ ਭੇਟ ਕਰਾਂਗਾ, ਮੇਰਾ ਡੁੱਬਦਾ ਹੋਇਆ ਜਹਾਜ਼ ਬੰਨੇ ਲੱਗ ਜਾਵੇ। ਸਤਿਗੁਰੂ ਦੀ ਕਿਰਪਾ ਹੋਈ, ਜਹਾਜ਼ ਸ਼ਿਪ ਬੰਨੇ ਲੱਗਾ। ਕੁਝ ਦਿਨਾਂ ਬਾਅਦ ਮੱਖਣ ਛਲਬਾਣਾ ਤਿਆਰੀ ਕਰਕੇ ਬਾਬੇ ਬਕਾਲੇ ਪੁੱਛਦਾ ਪਛਾਉਂਦਾ ਪਹੁੰਚਿਆ। ਜਦ ਇੱਥੇ ਆਇਆ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਇੱਕ ਸਤਿਗੁਰੂ ਜੀ ਨੇ ਜਹਾਜ਼ ਬੰਨੇ ਲਾਇਆ ਸੀ, ਪਰ ਇੱਥੇ ਤਾਂ ਹੁਣ 22 ਮੰਜੀਆਂ ਡੱਠੀਆਂ ਹੋਈਆਂ ਨੇ, ਕਿਹੜਾ ਅਸਲ ਹੋਇਆ। ਪਰ ਮਨ ਚ ਖਿਆਲ ਕੀਤਾ ਵੀ ਜਿਹੜਾ ਡੁੱਬਦਾ ਜਹਾਜ਼ ਬੰਨੇ ਲਾ ਸਕਦਾ, ਬਾਕੀ ਦੀਆਂ ਮੋਹਰਾਂ ਵੀ ਮੰਗ ਸਕਦਾ ਹੈ। ਦੋ ਦੋ ਮੋਹਰਾਂ ਰੱਖੀ ਜਾਂਦਾ, ਜਿਹੜਾ ਸੱਚਾ ਹੋਵੇਗਾ ਆਪੇ ਬੋਲ ਕੇ ਮੰਗ ਲਵੇਗਾ। ਦੋ ਦੋ ਮੋਹਰਾਂ ਮੱਥਾ ਟੇਕੀ ਜਾਂਦਾ, ਸਾਰਿਆਂ ਦੇ ਅੱਗੇ ਰੱਖੀ ਜਾਂਦਾ। ਬੜੇ ਥਾਪੜੇ ਮਿਲਦੇ ਨੇ, ਬੜੀਆਂ ਅਸੀਸਾਂ ਮਿਲਦੀਆਂ ਨੇ, ਪਰ ਅੰਦਰ ਦੀ ਗੱਲ ਕੌਣ ਜਾਣ ਸਕਦਾ ਸਤਿਗੁਰੂ ਤੋਂ ਬਗੈਰ। ਸਾਰੇ ਦੇ ਸਾਰੇ ਜਦੋਂ ਪਰਖ ਲੈ ਵੇਖ ਲੈ, ਮਨ ਡਾਵਾਂ ਡੋਲ ਹੋਇਆ ਵੀ ਇਹਨਾਂ ਚੋਂ ਤਾਂ ਕੋਈ ਵੀ ਸੱਚਾ ਨਹੀਂ। ਜੇ ਕੋਈ ਸੱਚਾ ਗੁਰੂ ਹੁੰਦਾ ਤੇ ਬਾਕੀ ਦੀਆਂ ਮੋਹਰਾਂ ਦੀ ਮੰਗ ਜ਼ਰੂਰ ਕਰਦਾ। ਮਨ ਚ ਖਿਆਲ ਆਇਆ ਹੁਣ ਕੀ ਬਣੇ, ਲੋਕਾਂ ਤੋਂ ਪੁੱਛਿਆ ਵੀ ਇੱਥੇ ਹੋਰ ਵੀ ਕੋਈ ਰਹਿੰਦਾ ਸੋਡੀਆਂ ਚੋਂ, ਦੱਸਿਆ ਆਪਣੀ ਬਿਰਧ ਮਾਤਾ ਤੇ ਧਰਮ ਪਤਨੀ ਸਮੇਤ ਭੋਰੇ ਚ ਬੈਠੇ ਹੀ ਪ੍ਰਭੂ ਦੀ ਯਾਦ ਵਿਚ ਜੁੜੇ ਰਹਿੰਦੇ ਨੇ, ਉਹ ਇੱਥੇ ਰਹਿੰਦੇ ਹਨ। ਮੱਥਾ ਠਣਕਿਆ ਵੀ ਜਿਹੜਾ ਭੋਰੇ ਚ ਬੈਠਾ ਨਾ, ਉਹ ਹੀ ਅਸਲੀ ਹੋਣਾ। ਪਰ ਫਿਰ ਵੀ ਪਰਖ ਕਰ ਲੈਣੀ ਚਾਹੀਦੀ, ਕਿਤੇ ਧੋਖਾ ਨਾ ਖਾ ਜਾਈਏ। ਜਦੋਂ ਪੁੱਛਦਾ ਪਛਾਉਂਦਾ, ਹਜ਼ੂਰ ਜਿਸ ਭੋਰੇ ਚ ਬੈਠੇ ਸਨ, ਜਦੋਂ ਸਤਿਗੁਰੂ ਦੇ ਜਾ ਕੇ ਦਰਸ਼ਨ ਕੀਤੇ, ਦੋ ਮੋਹਰਾਂ ਅੱਗੇ ਰੱਖੀਆਂ, ਮੌਜ ਦੇ ਮਾਲਕ ਮੁਸਕਰਾਉਂਦੇ ਹੋਏ ਸਤਿਗੁਰੂ ਕਹਿਣ ਲੱਗੇ, ਮੱਖਣ ਸ਼ਾਹ, ਇਹ ਗੁਰੂ ਨਾਨਕ ਦਾ ਘਰ ਹੈ, ਕਿਸੇ ਦੇ ਧਨ ਪਦਾਰਥ ਦੀ ਇੱਥੇ ਕੋਈ ਕਮੀ ਤੇ ਭੁੱਖ ਕੋਈ ਨਹੀਂ। ਪਰ ਜਦੋਂ ਤੇਰਾ ਸ਼ਿਪ ਬੰਨੇ ਲੱਗਣ ਦੀ ਲੋੜ ਸੀ, ਡਾਵਾਂ ਡੋਲ ਹੋ ਰਿਹਾ ਸੀ, ਉਦੋਂ 500 ਮੋਹਰ ਸੁੱਖੀ ਸੀ ਵੀ ਜਹਾਜ਼ ਬੰਨੇ ਲੱਗ ਜਾਵੇ, ਮੈਂ 500 ਮੋਹਰ ਭੇਟ ਚੜਾਵਾਂਗਾ। ਤੇ ਹੁਣ ਆ ਦੋ ਮੋਹਰ ਰੱਖ ਕੇ ਸਾਰਦਾ, ਇੰਨੀ ਕਹਿਣ ਦੇ ਹਜ਼ੂਰ ਦੇ ਬਚਨ ਜਦੋਂ ਸੁਣੇ ਮੱਖਣ ਸ਼ਾਹ ਨੇ, ਚੱਟ ਚਰਨ ਫੜੇ ਦਾਤਾ, ਬਾਹਰ ਨਿਕਲ ਕੇ ਵੇਖੋ ਵੀ ਕੀ ਬਣ ਰਿਹਾ ਹੈ। ਤੁਸੀਂ ਭੋਰੇ ਚ ਬੈਠੇ ਹੋਏ ਹੋ, ਦੰਭੀਆਂ ਪਖੰਡੀਆਂ ਨੇ ਮੱਕੜੀ ਦੇ ਜਾਲ ਤਰ੍ਹਾਂ ਜਾਲ ਵਿਛਾਇਆ ਹੋਇਆ ਹੈ। 22 ਦੰਭੀ ਪਖੰਡੀ ਆਪਣੇ ਬਿਸਤਰੇ ਵਿਛਾ ਕੇ ਬੈਠੇ ਹੋਏ ਨੇ। ਮੇਰੇ ਸਤਿਗੁਰੂ, ਕਿਰਪਾ ਕਰੋ, ਸੰਗਤ ਨੂੰ ਦਰਸ਼ਨ ਦੀ ਦਾਤ ਦਿਓ, ਇਹ ਭਰਮ ਭੁਲੇਖੇ ਕਿਰਪਾ ਕਰਕੇ ਦੂਰ ਕਰੋ। ਜਦੋਂ ਇਹ ਖਾਲਸਾ ਜੀ ਆ ਕੇ ਨਾ ਮੰਜੀਆਂ ਡਾਹ ਕੇ ਬੈਠੇ ਸੀ ਨਾ, ਵੀ ਅਸੀਂ ਗੁਰੂ, ਅਸੀਂ ਗੁਰੂ, ਉਸ ਸਮੇਂ ਵੀ ਮਾਤਾ ਗੁਜਰ ਕੌਰ ਜੀ ਨੇ ਤੇ ਮਾਤਾ ਨਾਨਕੀ ਜੀ ਨੇ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਸੀ। ਦੁਆਰਕਾ ਦਾਸ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੰਸ ਵਿਚੋਂ ਬਾਬਾ ਜੀ, ਉਹਨਾਂ ਨੂੰ ਵੀ ਸ੍ਰੀ ਗੋਇੰਦਵਾਲ ਪੱਤਰਿਕਾ ਭੇਜੀ ਤੇ 6ਵੇਂ ਪਾਤਸ਼ਾਹ ਦੇ ਪ੍ਰਚਾਰਕ ਸਨ ਬਾਬਾ ਗੜੀਆ ਜੀ, ਭਾਈ ਗੜੀਆ ਸਾਹਿਬ ਜੀ, ਉਹਨਾਂ ਨੂੰ ਵੀ ਮਾਤਾ ਜੀ ਨੇ ਚਿੱਠੀ ਲਿਖ ਕੇ ਭੇਜੀ ਸੀ ਵੀ ਆਓ ਇੱਥੇ, ਇਹਨਾਂ ਲੋਕਾਂ ਨੇ ਭਰਮ ਭੁਲੇਖੇ ਦੂਰ ਕੀਤੇ ਜਾ ਸਕਣ। ਪਰ ਮੱਖਣ ਛਲ ਬਾਣੇ ਨੇ ਜਦੋਂ ਆ ਕੇ ਦਰਸ਼ਨ ਕੀਤੇ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ, ਆਪ ਭੋਰੇ ਚੋਂ ਬਾਹਰ ਨਿਕਲ ਕੇ ਸੰਗਤਾਂ ਨੂੰ ਦਰਸ਼ਨ ਦਿਓ, ਸਤਿਗੁਰੂ ਕਹਿਣਗੇ, ਮੱਖਣ ਸ਼ਾਹ, ਅਸੀਂ ਜਿਸ ਆਨੰਦ ਚ ਬੈਠੇ ਹਾਂ ਠੀਕ ਹਾਂ, ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਬਾਹਰ ਨਿਕਲ ਕੇ ਦਰਸ਼ਨ ਦਿਓ। ਮੌਜ ਦੇ ਮਾਲਕ ਸਤਿਗੁਰੂ ਕਹਿਣਗੇ, ਜਿਹੜਾ ਸਾਨੂੰ ਪ੍ਰਗਟ ਕਰੇਗਾ ਨਾ, ਉਹਦਾ ਮੂੰਹ ਕਾਲਾ ਕੀਤਾ ਜਾਵੇਗਾ। ਧੰਨ ਗੁਰੂ ਕੇ ਸਿੱਖ, ਜਿੱਥੇ ਗੁਰੂ ਕਾ ਲੰਗਰ ਤਿਆਰ ਹੁੰਦਾ ਸੀ ਰੋਜ਼, ਉੱਥੋਂ ਤਵਾ ਲਿਆ ਤੇ ਮੂੰਹ ਤੇ ਕਾਲਖ ਮਲ ਕੇ ਭਾਈ ਮੱਖਣ ਸ਼ਾਹ ਨੇ ਕੋਠੇ ਤੇ ਚੜ ਕੇ ਪੱਲੂ ਫੇਰ ਦਿੱਤਾ, ਸਾਚਾ ਗੁਰ ਲਾਧੋ ਰੇਣ, ਸਾਚਾ ਗੁਰ ਲਾਧੋ ਰੇਣ। ਉਹ ਜਿੰਨੇ ਮਸੰਦ ਬਾਹਰ ਗੱਦੀਆਂ ਵਿਛਾ ਕੇ ਬੈਠੇ ਸੀ, ਸਫਾ ਮਲੇਟਣੀਆਂ ਪਈਆਂ, ਸਤਿਗੁਰੂ ਗਰੀਬ ਨਿਵਾਜ ਪ੍ਰਗਟ ਹੋਏ, ਸੰਗਤਾਂ ਨੂੰ ਦਰਸ਼ਨ ਦੀਦਾਰ ਦਿੱਤੇ। ਬਾਬੇ ਬਕਾਲੇ ਦਰਸ਼ਨ ਕਰਨ ਵਾਸਤੇ ਜਾਂਦੇ ਹੋ, ਜਿੱਥੇ ਭੋਰਾ ਸਾਹਿਬ ਉਹਦੇ ਉਰਲੇ ਪਰ ਨਾਲ ਇੱਕ ਥੜਾ ਸਾਹਿਬ ਉੱਪਰ ਬਣਿਆ ਹੋਇਆ, ਸੁੰਦਰ ਅਸਥਾਨ ਹੈ, ਉਸ ਅਸਥਾਨ ਤੇ ਬੈਠ ਕੇ ਸਤਿਗੁਰੂ ਸੰਗਤਾਂ ਨੂੰ ਦਰਸ਼ਨ ਦੀਦਾਰ ਦਿਆ ਕਰਦੇ। ਲੇਕਿਨ ਧੀਰ ਮੱਲ ਨੇ ਸੀਹੇ ਮਸੰਦ ਨੂੰ ਕਹਿ ਕੇ ਸਤਿਗੁਰੂ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਰਹੇ ਸੀ, ਗਰੀਬ ਨਿਵਾਜ ਦੇ ਉੱਪਰ ਗੋਲੀ ਵੀ ਚਲਾਈ ਜੋ ਕਨਪੱਟੀ ਦੇ ਕੋਲ ਦੀ ਲੰਘ ਗਈ। ਬੜੇ ਕੁਝ ਯਤਨ ਕੀਤੇ ਧੀਰ ਮੱਲ ਨੇ, ਗੁਰੂ ਘਰ ਦੀਆਂ ਵਸਤੂਆਂ ਵੀ ਇੱਥੋਂ ਲਿਜਾ ਲਿਜਾ ਕੇ ਆਪਣੇ ਘਰ ਰੱਖੀਆਂ ਹੋਈਆਂ ਸਨ। ਜਦੋਂ ਮੱਖਣ ਸ਼ਾਹ ਨੂੰ ਪਤਾ ਲੱਗਾ ਸਾਰੀ ਹਕੀਕਤ ਦਾ, ਉਹਨੇ ਜਿੰਨਾ ਸਾਜੋ ਸਮਾਨ ਗੁਰੂ ਘਰ ਦਾ ਸੀ ਸਾਰਾ ਧੀਰ ਮੱਲ ਤੋਂ ਖੋਹ ਲਿਆਂਦਾ, ਉਹਦੇ ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਾਲ ਲੈ ਕੇ ਆਂਦਾ ਜਿਹੜਾ ਧੀਰ ਮੱਲ ਦੇ ਪਾਸ ਏ। 6ਵੇਂ ਪਾਤਸ਼ਾਹ ਦੇ ਅੰਤਮ ਸਮੇਂ ਤੇ ਵੀ ਸਰੂਪ ਮੰਗਿਆ ਸੀ ਤੇ ਦਿੱਤਾ ਨਹੀਂ ਸੀ ਵੀ ਮੈਂ ਇਹ ਸਰੂਪ ਨਹੀਂ ਦੇਣਾ। ਸੋ ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਭਾਈ ਗੁਰਦਾਸ ਸਾਹਿਬ ਤੋਂ ਸਰੂਪ ਲਿਖਵਾਇਆ ਗੁਰੂ ਅਰਜਨ ਸਾਹਿਬ ਨੇ, ਉਹ ਧੀਰਮਲ ਦੇ ਪਾਸ ਕਰਤਾਰਪੁਰ ਸੀ, ਅੱਜ ਵੀ ਕਰਤਾਰਪੁਰ ਉਹ ਸਰੂਪ ਹੈ, ਸੰਗਤਾਂ ਉੱਥੇ ਦਰਸ਼ਨ ਦੀਦਾਰ ਕਰਦੀਆਂ ਨੇ। ਉਹ ਮੱਖਣ ਛਲ ਬਾਣਾ ਉਹ ਸਰੂਪ ਵੀ ਸਤਿਗੁਰਾਂ ਦਾ ਲੈ ਆਇਆ। ਜਦ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਤਾ ਲੱਗਾ, ਸਤਿਗੁਰੂ ਕਹਿ ਕੇ ਮੱਖਣ ਸ਼ਾਹ ਇਹ ਯੋਗ ਨਹੀਂ ਕੀਤਾ, ਜਿੰਨਾ ਸਾਜੋ ਸਮਾਨ ਇਹਨੂੰ ਧੀਰਮਲ ਤੋਂ ਲਿਆਂਦਾ ਉਹ ਸਾਰਾ ਵਾਪਸ ਕੀਤਾ ਜਾਵੇ। ਬੇਨਤੀ ਕੀਤੀ ਸਤਿਗੁਰੂ ਜੀ, ਇਹ ਗੁਰੂ ਘਰ ਦੀਆਂ ਵਸਤੂਆਂ, ਸਿੱਖਾਂ ਦੀਆਂ ਪ੍ਰੇਮ ਭੇਟਾਵਾਂ, ਇਹ ਵਾਪਸ ਕਿਉਂ ਕਰਨੀਆਂ ਨੇ? ਮਾਤਾ ਨਾਨਕੀ ਜੀ ਵੀ ਕਹਿਣਗੇ, ਲਾਲ ਜੀ ਇਹ ਗੁਰੂ ਘਰ ਦੀਆਂ ਵਸਤੂਆਂ ਸੀ, ਧੀਰਮਲ ਲੈ ਗਿਆ ਸੀ, ਮੱਖਣ ਸ਼ਾਹ ਨੇ ਯਤਨ ਕਰਕੇ ਲੈ ਕੇ ਆਉਂਦੀਆਂ ਨੇ ਤੇ ਗੁਰੂ ਘਰ ਸੌਂਪਦੀਆਂ ਹਨ, ਇਹ ਗੁਰੂ ਘਰ ਦੇ ਧਨ ਪਦਾਰਥ ਵਸਤੂਆਂ ਗੁਰੂ ਘਰ ਚ ਰਹਿਣ। ਉਸ ਸਮੇਂ ਸਤਿਗੁਰੂ ਕਹਿਣਗੇ, ਮਾਤਾ ਜੀ ਇੱਕ ਬਚਨ ਹਜ਼ੂਰ ਨੇ ਫਰਮਾਇਆ, ਬਸੰਤ ਰਾਗ ਦੇ ਵਿੱਚ ਹਜ਼ੂਰ ਦਾ ਪਵਿੱਤਰ ਸ਼ਬਦ ਹੈ, ਬਸੰਤ ਮਹੱਲਾ ਨਾਵੈਣ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸਰਾਮ। ਅਸੀਂ ਮਾਤਾ ਜੀ ਨਾਮ ਦਾ ਧਨ ਪ੍ਰਾਪਤ ਕੀਤਾ, ਹੁਣ ਸਾਨੂੰ ਦੁਨੀਆਂਦਾਰੀ ਦੇ ਇਹ ਦੁਨਿਆਵੀ ਪਦਾਰਥਾਂ ਤੇ ਧਨ ਦੀ ਜ਼ਰੂਰਤ ਹੀ ਕੋਈ ਨਹੀਂ ਰਹੀ। ਸਤਿਗੁਰੂ ਕਹਿਣਗੇ ਵਾਪਸ ਕਰ ਆਓ, ਉਹ ਸਮਾਨ ਸਾਰਾ ਵਾਪਸ ਕਰਵਾਇਆ। ਸਤਿਗੁਰੂ ਕਹਿਣਗੇ ਗੁਰੂ ਕੀ ਬਾਣੀ ਦਾ ਸਰੂਪ ਵੀ ਵਾਪਸ ਕਰ ਦਿਓ, ਬੀੜ ਵੀ। ਬੇਨਤੀ ਕੀਤੀ, ਮਹਾਰਾਜ ਇਹ ਬੀੜ ਦੇ ਜ਼ਰੀਏ ਤਾਂ ਧੀਰਮਲ ਗੁਰੂ ਬਣਨਾ ਚਾਹੁੰਦਾ ਹੈ। ਸਤਿਗੁਰੂ ਕਹਿਣਗੇ ਬਚਨ ਮੰਨਣ ਵਾਪਸ ਕਰਕੇ ਆਓ। ਬਿਆਸ ਦਰਿਆ ਦੇ ਕੰਢੇ ਤੇ ਰਖਵਾਈ ਗਈ ਬੀੜ, ਧੀਰਮਲ ਆ ਕੇ ਤੇ ਉਹ ਸਰੂਪ ਲੈ ਗਿਆ। ਏਡੇ ਸਤਿਗੁਰੂ ਤਿਆਗ ਦੀ ਮੂਰਤੀ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਹੈ। ਕੋਈ ਸਮਾਂ ਬਾਬੇ ਬਕਾਲੇ ਦਰਸ਼ਨ ਦੀਦਾਰ ਦੇਣ ਤੋਂ ਉਪਰੰਤ ਸਤਿਗੁਰੂ ਜੀ ਆਪ ਤਰਨ ਤਾਰਨ ਸਾਹਿਬ, ਖਡੂਰ ਸਾਹਿਬ ਦੇ ਪਵਿੱਤਰ ਅਸਥਾਨਾਂ ਦੀ ਯਾਤਰਾ ਕਰਦੇ ਕਰਦੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਦੋਂ ਆਏ, ਜਦੋਂ ਇੱਥੇ ਆਏ ਉਦੋਂ ਉਸ ਵੇਲੇ ਸਤਿਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾਤਾ ਪਿਰਥੀ ਚੰਦ ਦਾ ਪੁੱਤਰ ਮਿਹਰਵਾਨ ਮਿਹਰਵਾਨ ਦੇ ਮਸੰਦਾਂ ਦਾ ਖਾਲਸਾ ਜੀ ਕਬਜ਼ਾ ਸੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ। ਜਦ ਉਹਨਾਂ ਨੂੰ ਪਤਾ ਲੱਗਾ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਨੇ, ਸਤਿਗੁਰਾਂ ਦਾ ਆਉਣਾ ਸੁਣਿਆ ਤੇ ਦਰਸ਼ਨ ਜੋੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ। ਸਤਿਗੁਰੂ ਗਰੀਬ ਨਿਵਾਜ ਜੀ ਬਾਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ, ਗੁਰਦੁਆਰਾ ਥੜਾ ਸਾਹਿਬ ਹੈ ਹਜ਼ੂਰ, ਉਸ ਅਸਥਾਨ ਤੇ ਬੇਰੀ ਦੇ ਵਿੱਚ ਥੱਲੇ ਬੈਠੇ ਰਹਿ, ਇਸ ਯਾਦਗਾਰ ਵਜੋਂ ਉਹ ਗੁਰਦੁਆਰਾ ਸਥਾਪਿਤ ਹੋਇਆ ਹੈ। ਬੇਰੀ ਦੇ ਵਿੱਚ ਥੱਲੇ ਹਜ਼ੂਰ ਬੈਠੇ ਕੋਈ ਸਮਾਂ ਉਡੀਕਦੇ ਰਹਿ, ਲੇਕਿਨ ਮਸੰਦਾਂ ਨੇ ਦਰਵਾਜ਼ੇ ਨਹੀਂ ਖੋਲ੍ਹੇ। ਉਹ ਪਵਿੱਤਰ ਅਸਥਾਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੇ ਗੁਰੂ ਅਰਜਨ ਦੇਵ ਜੀ ਨੇ ਬਣਾਇਆ, ਪੜਦਾਦੇ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਨਾਮ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਪਵਿੱਤਰ ਅਸਥਾਨ ਸਥਾਪਿਤ ਹੋਇਆ, ਜਿਸ ਨੂੰ ਸਤਿਗੁਰੂ ਜੀ ਨੇ 1645 ਮਾਘ ਦੀ ਸੰਗਰਾਂਦ ਵਾਲੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਟੱਕ ਲਾ ਕੇ ਸਰੋਵਰ ਦੀ ਸੇਵਾ ਆਰੰਭ ਕਰਵਾਈ। ਔਰ ਸਰੋਵਰ ਜਿਹੜਾ ਉਹ 500 ਫੁੱਟ ਇੱਕ ਬੰਨੇ ਨੂੰ, 490 ਫੁੱਟ ਉਹਦੀ ਚੌੜਾਈ ਤੇ 500 ਫੁੱਟ ਦੀ ਲੰਬਾਈ, ਉਹਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਹੈ। ਆਪ ਜੀ ਦਰਸ਼ਨ ਕਰਦੇ ਹੋ ਗੁਰੂ ਕੇ ਪਵਿੱਤਰ ਅਸਥਾਨ ਦੇ। 240 ਫੁੱਟ ਖਾਲਸਾ ਜੀ ਦੂਰੀ ਦਾ ਸਮਾਂ ਤੈਅ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਅਸਥਾਨ ਹੈ। ਦਰਸ਼ਨ ਜੋੜੀ ਤੋਂ ਜਾਈਏ ਨਾ 240 ਫੁੱਟ ਦੀ ਦੂਰੀ ਹੈ ਹਰਿਮੰਦਰ ਸਾਹਿਬ ਦੇ। 21 ਫੁੱਟ ਦਾ ਉੱਪਰ ਉਹ ਪੁਲ ਬੰਨਿਆ ਜਿਹੜਾ ਪੁਲ ਪਾਰ ਕਰਕੇ ਹਰਿਮੰਦਰ ਸਾਹਿਬ ਦਰਸ਼ਨ ਕਰਦੇ, 21 ਫੁੱਟ ਉਹਦੀ ਚੌੜਾਈ ਰੱਖੇ। ਜਲ ਦੀ ਥੱਲੇ ਨਿਕਾਸੀ ਵਾਸਤੇ 38 ਸਵਰਗ ਦੁਆਰੀਆਂ ਨੇ, ਥੱਲੇ ਸਰੋਵਰ ਦੇ ਪੁਲ ਬਣੇ ਹੋਏ ਨੇ, ਜਿਹੜਾ ਪੁਲ ਬਣਿਆ ਉਹਦੇ 'ਚ ਥੱਲੇ ਰਸਤੇ ਰੱਖੇ ਹੋਏ ਨੇ ਜਲ ਵਾਸਤੇ। 38 ਸਵਰਗ ਦੁਆਰੀਆਂ ਰੱਖੀਆਂ ਹੋਈਆਂ, 66x66 ਫੁੱਟ ਦਾ ਥੜਾ ਬਣਾ ਕੇ ਛੋਟੀ 13 ਫੁੱਟ ਦੀ ਪਰਿਕਰਮਾ ਛੱਡ ਕੇ ਵਿੱਚ ਗੁਰੂ ਅਰਜਨ ਸਾਹਿਬ ਨੇ ਹਰ ਜਪੇ, ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ, ਐਸਾ ਸ੍ਰੀ ਹਰਿਮੰਦਰ ਸਾਹਿਬ ਸਥਾਪਿਤ ਕੀਤਾ, ਜਿਸ ਬਾਬਤ ਬਚਨ ਕਹਿ ਡਿੱਠੇ ਸਭੇ ਥਾਵ ਨਹੀਂ ਤੁਦ ਜੇਹੇ ਹੈ, ਬਦੋ ਹੋ ਪੁਰਖ ਵਿਧਾਤੈ ਤਾਂ ਤੂੰ ਸੋਹੇ ਹੈ। ਦੁਨੀਆਂ ਦੇ ਜਿੰਨੇ ਧਰਮ ਮੰਦਰ ਨੇ, 2-4 ਪੌੜੀਆਂ ਤਾਂ ਚੜ੍ਹਨੀਆਂ ਪੈਂਦੀਆਂ ਨੇ, ਪਰ ਇੱਕ ਹਰਿਮੰਦਰ ਸਾਹਿਬ ਹੈ। ਜਦੋਂ ਘੰਟਾ ਘਰ ਤੋਂ ਥੱਲੇ ਉਤਰਦੇ ਹੋ, ਜੇ ਵਿਚਾਲੜੀਆਂ ਪੌੜੀਆਂ ਉਤਰੀਏ ਤਾਂ 14 ਨੇ, ਜੇ ਸਾਈਡਾਂ ਦੀਆਂ ਪੌੜੀਆਂ ਉਤਰ ਕੇ ਵੇਖੇ ਪੌਡੇ ਗਿਣੀਏ ਤਾਂ ਉਹ ਖਾਲਸਾ ਜੀ 17-17 ਪੌਡੇ ਨੇ, ਪਰਲੇ ਬੰਨੇ ਵੀ ਤੁਰਲੇ ਬੰਨੇ ਵੀ। ਇੰਨੀਆਂ ਪੌੜੀਆਂ ਥੱਲੇ ਉਤਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸੰਗਤਾਂ ਜਾਂਦੀਆਂ ਨੇ। ਐਸਾ ਵੈਕੁੰਠ ਧਾਮ, ਐਸਾ ਪਵਿੱਤਰ तीर्थ अस्थान सतगुरु ने रचे हैं। धन गुरु अर्जन साहब जी के पोतरे गुरु तेग बहादुर साहब दर्शन करने वास्ते आए, मौके दे पुजारियों ने दर्शन जोड़ी के दरवाजे बंद कर दिते, नहीं दर्शन हो सकते। कोई समा सतगुरु उड़ीक दे रहे, नहीं दरवाजे खोले, हजूर उथों चल पे। बचन कह कहे नहे मसंद तुम अमृत सरिए, तृष्णा अग्न ते अंतर सड़िए। सतगुरु ये कह के बार बार गुरद्वारा दमदमा साहब बनिया होया है उस स्थान ते आन बैठे। वल्ले नगर की माता सिखों ने सतगुरु ने बेनती की, महाराज कृपा करो। सतगुरु ने वल्ले नगर जाके चरण पाए। माघ की पुनिया नूं उत्थे सालाना जोड़ मेला हुंदा, गुरद्वारा कोठा साहब पवित्र स्थान बनिया होया है। धन गुरु तेग बहादुर साहब चौजी प्रीतम सच्चे पातशाह जी ने उथे आके संगतां ने दर्शन दीदार, कोई अमृतसर निवासी संगत आईया, कोई माइया कठिया होके बीबिया आईया, हजूर कह के माइया रब रजाइया ये बचन कह के वरदान बख्शे। उथों सतगुरु गरीब नवाज फिर बाबे बकाले वापस मुड़ के आए। कोई समा इथे रह के सतगुरु गरीब नवाज फिर कीरतपुर साहब रस्ते थावां थावां ते नवां शहर दुर्गापुर आदिक नगरां विच दी होके सतगुरु जी कीरतपुर साहब पहुंचे। कीरतपुर साहब भी सोढ़ी रहिंदे सन, सतगुरां दा तेज प्रताप वेख के अपनी प्रभुता दे भुखे उन्होंने सतगुरु गरीब नवाज नाल ईरखा करन लग पए। सतगुरु कोई समा रह के खालसा जी फिर राजा भीम चंद दा पिता राजा कैलूर उहदे तों सतगुरु ने 72,000 की जमीन माखोवाल पिंड की लैके आनंदपुर साहब की धरती गुरु तेग बहादुर साहब ने वसाई, जिथे सतगुरु गरीब नवाज ने 1746 विच गुरु गोबिंद सिंह साहब जी ने 5 किले स्थापित किए। 5 किले लोहगढ़ का किला, होलगढ़ का किला, फतेहगढ़ का किला, केसगढ़ का किला, आनंदगढ़ का किला है। 5 किले 1746 विक्रम गुरु गोबिंद सिंह साहब जी ने स्थापित किए। 1756 श्री केसगढ़ साहब वाले पवित्र स्थान से अमृत की दात दे के खालसा पंथ की सिरजना की। यही आनंदपुर साहब की धरती जिथे कश्मीरी पंडित गुरु तेग बहादुर साहब के कोल धर्म की रक्षा वास्ते आए ते सतगुरु गरीब नवाज उन्होंने बेनती प्रवान करके अतुति शहादत देनी। सो सूर गुरु तेग बहादुर साहब ने 72,000 की जमीन मुल लैके ये माखोवाल पिंड की धरती से यह पवित्र स्थान श्री आनंदपुर साहब स्थापित किया। ऐसे महान गुरु तेग बहादुर साहब चौजी प्रीतम रोज दे रोज गुरु का लड़ीवार इतिहास भी आप जी की सेवा च बेनती की जाया करेगी। जिन्हों सतगुरां ने महान एकाल कमाईया कीतियां साडे वास्ते, उन्हां सतगुरां ने साडे लई की परे उपकार कीते ने, रोज दे रोज आप दीवान च वाचिया करांगे। सतगुरु रहमत बख्शिश करन। धन गुरु अर्जन देव जी महाराज कृपा करके पावन श्री मुखवाग बख्शिश करके निहाल कर रहे हन।
सोरठ महला पंजवा, हमारी गणत ना गणिया काई।
धन गुरु अर्जन देव जी महाराज सोरठ रागनी दे अंदर कृपा करके उपदेश बख्शिश करते हैं। जेड़ा खालसा जी गुरु ग्रंथ साहब की तरतीब हजूर ने 31 राग रागणिया समेत संपूर्ण किया, गुरु ग्रंथ साहब का स्वरूप है। नावे नंबर ते यह सोरठ रागणी सतगुरु ने कृपा करके फरमाई है। जदों रागां की गिणती च हजूर ने कृपा करके फरमाया उस दुतिया माल कौसक आलाप है। संग रागनी पांचौ थप है, गौंड करी अरदेव गंधारी, गंधारी सी हुती उचारी तनासरी। ए पांचौ गाई कल बेनती की सी तनासरी। सतगुरु कहणगे ए गुरु ग्रंथ साहब दसवें नंबर के कथन करते हैं और ए पंजवीं रागनी ओ तनासरी हजूर ने फरमाई सी। इसे कृपा करके जो छेवा मेघ राग है ना, छेवा मेघ राग ओदी पहले नंबर से एक घरवाली मनी हुई है। पहली सोरठ है, दूसरी गौण, तीसरी मलारी है, चौथी आसा है, ते पंजवी जिहड़ी इस तरह सतगुरु गरीब नवाज ने यह कृपा करके सी होती आदिक यह फरमाउना की है। खसकम मेघ राग वै गाव है, पांचौ संग बरंगन लाव है, सोरठ गोंड मलारी धुनी पुन गाव हयासा गौन गुनी। ऊचे सोहरे सूहो पुन कीनी, मेघ राग स्यो पांचौ चीनी। पंजवी सूही राग ने कृपा करके फरमाई है। ਨੌਵੇਂ ਨੰਬਰ ਤੇ ਗੁਰੂ ਗ੍ਰੰਥ ਸਾਹਿਬ ਚ ਇਸ ਦਾ ਸਥਾਨ ਹੈ। ਸੋਠ ਰਾਗਣੀ ਵਿਚ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਕੇ ਸਤਿਗੁਰੂ ਫਰਮਾਉਂਦੇ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦਾ 1620 ਵਿਸਾਖ ਵਾਲੀ ਸੱਤ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰੂ ਅਰਜਨ ਸਾਹਿਬ ਜੀ ਦਾ ਅਵਤਾਰ ਹੋਇਆ। 18 ਸਾਲ ਦੀ ਸਤਿਗੁਰੂ ਦੀ ਅਵਸਥਾ ਸੀ। 1638 ਬਿਕਰਮੀ ਚ ਆਪ ਗੁਰਤਾ ਗੱਦੀ ਤੇ ਮਾਲਕ ਬਣੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾ ਗਏ। 1638 ਵਿਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ। 1643 ਵਿਚ ਸਤਿਗੁਰਾਂ ਨੇ ਪਹਿਲਾ ਸਰੋਵਰ ਸੰਤੋਖ ਸਰ ਸਰੋਵਰ ਦੀ ਸੇਵਾ ਆਰੰਭ ਕਰਵਾਈ। 1645 ਵਿਚ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਹਰਿਮੰਦਰ ਸਾਹਿਬ ਦੀ, 1647 ਚ ਤਰਨ ਤਾਰਨ ਸਾਹਿਬ ਦੀ, 1650 ਵਿਚ ਹਜ਼ੂਰ ਨੇ ਦੁਆਬੇ ਚ ਕਰਤਾਰਪੁਰ ਵਸਾਇਆ, 1652 ਵਿਚ ਹਾੜਵਦੀ ਏਕਮ ਨੂੰ ਗੁਰੂ ਕੀ ਵਡਾਲੀ ਵਾਲੇ ਪਵਿੱਤਰ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਚੋਜੀ ਪ੍ਰੀਤਮ ਦਾ ਅਵਤਾਰ ਹੋਇਆ। 1853 ਵਿਚ ਹਜ਼ੂਰ ਨੇ ਸ਼ਿਹਰਟਾ ਨਗਰ ਵਸਾਇਆ। ਫਿਰ ਹਜ਼ੂਰ ਅੰਮ੍ਰਿਤਸਰ ਸਾਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਆਏ। ਫਿਰ ਕੋਈ ਸਮਾਂ ਇੱਥੇ ਨਿਵਾਸ ਕੀਤਾ। ਉਨ੍ਹਾਂ ਦਿਨਾਂ ਚ ਇੱਕ ਨਾਮਰਾਜ ਬਿਮਾਰੀ ਲਾਹੌਰ ਚ ਫੈਲ ਗਈ, ਜਿਹਦੇ ਇਲਾਜ ਵਾਸਤੇ ਕੋਈ ਅੱਗੇ ਨਹੀਂ ਸੀ ਆਉਂਦਾ। ਛੂਤ ਦੀ ਬਿਮਾਰੀ ਸੀ, ਜਿਹੜੇ ਮ੍ਰਿਤਕ ਸਰੀਰ ਸੀ ਨਾ ਕੋਈ ਉਨ੍ਹਾਂ ਦੀ ਸੰਭਾਲ ਕਰਦਾ ਸੀ, ਜਿਹੜੇ ਬਿਮਾਰ ਸੀ ਨਾ ਕੋਈ ਉਨ੍ਹਾਂ ਦੇ ਇਲਾਜ ਵਾਸਤੇ ਕੋਈ ਯਤਨ ਸੀ। ਸਤਿਗੁਰੂ ਪਰਿਵਾਰ ਸਮੇਤ ਸਾਹਿਬਜ਼ਾਦੇ ਸਮੇਤ ਲਾਹੌਰ ਦੀ ਧਰਤੀ ਤੇ ਪਹੁੰਚ ਕਰਕੇ ਮ੍ਰਿਤਕ ਸਰੀਰਾਂ ਦੀ ਵੀ ਸੰਭਾਲਿਆ, ਬਿਮਾਰਾਂ ਦਾ ਇਲਾਜ ਕਰਵਾਇਆ, ਇਸੇ ਰਹਿਮਤਾਂ ਬਖਸ਼ਾਂ ਕੀਤੀਆਂ। ਫਿਰ ਹਜ਼ੂਰ ਅੰਮ੍ਰਿਤਸਰ ਸਾਹਿਬ ਆਏ। 1659 ਦੇ ਅੰਤਲੇ ਦਿਨ ਸੀ, 1660 ਦੀ ਸ਼ੁਰੂਆਤ ਹੋਣ ਵਾਲੀ ਸੀ, ਜਦੋਂ ਸਾਰੀ ਬਾਣੀ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ ਰਾਮਸਰ ਵਾਲੇ ਪਵਿੱਤਰ ਅਸਥਾਨ ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾਇਆ। ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ 30 ਰਾਗ ਰਾਗਣੀਆਂ ਸਵੇਰ ਸਤਿਗੁਰੂ ਨੇ ਕਿਰਪਾ ਕਰਕੇ ਉਚਾਰਿਆ ਲਿਖਵਾਇਆ। ਫਿਰ ਖਾਲਸਾ ਜੀ, 1661 ਪਾਦਰੋਂ ਸੁਦੀ ਏਕਮ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ਮਾਨ ਕਰਵਾਇਆ, ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ। ਇਸੇ ਤੁਰਕੀ ਬਾਣ ਦੀ ਅਖੰਡਤਾ ਵਾਸਤੇ ਜਿਉਂ ਦਾ ਤਿਉਂ ਰੱਖਣ ਵਾਸਤੇ ਧੰਨ ਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 1663 ਜੇਠ ਸੁਦੀ ਚੌਥ ਨੂੰ ਕਰੇ ਤੱਤੀ ਤਵੀ ਕਰੇ ਤੱਤਾ ਰੇਤਾ ਸੀਸ ਵਿੱਚ ਕਰੇ ਉਬਲਦੀ ਦੇਗ। ਉਸ ਵਾਹਿਗੁਰੂ ਪਰਮੇਸ਼ਰ ਦੇ ਬਾਣੀ ਨੂੰ ਮੰਨਦਿਆਂ ਹੋਇਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਲਾਹੌਰ। ਐਸੀ ਮਹਾਨ ਕੁਰਬਾਨੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ। ਸੋ ਸਤਿਗੁਰੂ ਕਿਰਪਾ ਕਰਕੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਬੇਨਤੀ ਕਰਨ ਦੀ ਇੱਕ ਯੁਗਤੀ ਹੈ, ਸਾਚਾ ਸਾਹਿਬ ਸਦ ਮਿਹਰਬਾਨ। ਉਹ ਸੱਚਾ ਸਾਹਿਬ ਮਾਲਕ ਪਰਮੇਸ਼ਰ ਹੈ। ਕਿਹੋ ਜਿਹਾ ਸੱਚਾ ਹੈ? ਉਹ ਤ੍ਰਈ ਕਾਲ ਅਬਾਦ ਰੂਪ ਹੈ, ਨਾਸ ਹੋਣ ਵਾਲਾ ਨਹੀਂ। ਉਹ ਕਦੇ ਵਾਹਿਗੁਰੂ ਪਰਮੇਸ਼ਰ ਹੈ। ਅਸੀਂ ਜਿੰਨੇ ਖਾਲਸਾ ਜੀ ਸਾਡੇ ਸਰੀਰ ਨੇ ਨਾ, ਅਸੀਂ ਮਾਤਾ ਪਿਤਾ ਦੇ ਸੰਬੰਧ ਤੋਂ ਪੈਦਾ ਹੋਏ ਹਾਂ, ਸਾਡੀਆਂ ਜਾਤਾਂ ਸਾਡੀਆਂ ਕੋ ਪਾਤਾਂ ਨੇ, ਔਰ ਅਸੀਂ ਜਾਤ ਪਾਤ ਵਿਚ ਵੰਡੇ ਹੋਏ ਹਾਂ। ਪਰ ਵਾਹਿਗੁਰੂ ਪਰਮੇਸ਼ਰ ਐਸਾ, ਨਾ ਉਹਦੀ ਕੋਈ ਮਾਂ ਹੈ, ਨਾ ਉਹਦਾ ਕੋਈ ਬਾਪ ਹੈ, ਤੇ ਨਾ ਉਹਦੀ ਕੋਈ ਜਾਤ ਪਾਤ ਹੈ। ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤ ਹੈ, ਨਾ ਪਾਤਾ ਹੈ। ਨਾ ਤਿਸ ਬਾਪ ਨਾ ਮਾਂ, ਇਹ ਕਿਨ ਤੂੰ ਜਾਇਆ। ਨਾ ਉਹਦੀ ਕੋਈ ਮਾਂ, ਨਾ ਉਹਦਾ ਕੋਈ ਬਾਪ ਹੈ, ਤੇ ਨਾ ਕਿਸੇ ਦਾ ਪੈਦਾ ਕੀਤਾ ਹੋਇਆ, ਤੇ ਨਾ ਕਿਸੇ ਦਾ ਸਥਾਪਨ ਕੀਤਾ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਐਸਾ ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਸਦੀਵ ਕਾਲ ਰਹਿਣ ਵਾਲਾ, ਕਾਲ ਤੋਂ ਰਹਿਤ ਹੈ, ਅਕਾਲ ਮੂਰਤ ਵਰ ਪਾਇਆ ਅਵਿਨਾਸੀ। ਨਾ ਕਦੇ ਮਰੇ ਨਾ ਜਾਇਆ, ਨਾ ਕਦੇ ਜੰਮਣ ਚ ਆਉਂਦਾ, ਨਾ ਕਦੇ ਮਰਨ ਵਿਚ ਘਰੇ ਆਵੇਗਾ। ਉਹ ਪਰਮੇਸ਼ਰ ਐਸਾ ਹੈ, ਉਹਦਾ ਕੋਈ ਅੰਤ ਸਿਰਾ ਹੀ ਨਹੀਂ ਪਾ ਸਕਦਾ, ਐਸਾ ਬੇਅੰਤ ਹੈ। ਵੇਦ ਸ਼ਾਸਤਰ ਨੂੰ ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ, ਬੇਅੰਤ ਬੇਅੰਤ ਕਰਕੇ ਉਹਦੇ ਗੁਣ ਗਾਉਂਦੇ ਨੇ, ਕੋਈ ਅੰਤ ਨਹੀਂ ਪਾ ਸਕਦਾ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸਿੰਘ ਪਕੜ ਕਰਾਇਆ, ਵੱਡੇ ਵੱਡੇ ਮੁੱਲ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ, ਕਿਨਹੀ ਤੇਰਾ ਅੰਤ ਨਾ ਪਾਇਆ। ਉਹ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਕਰੇ ਪੈ ਸਕਦਾ। ਅਸੀਂ ਖਾਲਸਾ ਜੀ ਫਿਰ ਕਦੇ ਬਚਪਨ ਅਵਸਥਾ ਹੈ, ਕਦੇ ਜਵਾਨੀ ਦੀ ਅਵਸਥਾ, ਫਿਰ ਕਦੇ ਬੁਢੇਪਾ, ਤੇ ਬੁਢੇਪਿਓ ਬਾਅਦ ਮੌਤ। ਉਹ ਵਾਹਿਗੁਰੂ ਪਰਮੇਸ਼ਰ ਐਸਾ ਵੀ ਨਾ ਉਹ ਬੁੱਢਾ ਨਾ ਉਹ ਬਾਲਾ ਨਾ ਉਸ ਦੁੱਖ ਨਹੀਂ ਜਮ ਜਾਲਾ ਨਾ ਉਹ ਕਰੇ ਬਾਲਕ ਤੇ ਨਾ ਕਰੇ ਬੁਢੇਪਾ। ਜਿਹੜਾ ਬਾਲਕ ਤੋਂ ਬੁੱਢਾ ਹੋਵੇਗਾ ਉਹਦੀ ਮੌਤ ਵੀ ਜ਼ਰੂਰ ਹੋਵੇਗੀ ਤੇ ਨਾ ਕਰੇ ਉਹ ਬੁਢੇਪਾ ਨੂੰ ਆਉਂਦਾ ਉਹ ਬੁੱਢਾ ਹੀ ਨਹੀਂ ਹੁੰਦਾ। ਹੈ ਕਿਹੋ ਜਿਹਾ ਸਾਹਿਬ ਮੇਰਾ ਨੀਤ ਨਵਾਂ ਨਿਤ ਨਵੇਂ ਤੋਂ ਨਵਾਂ ਮੇਰਾ ਸਾਹਿਬ ਮਾਲਕ ਹੈ ਪਰ ਜੋ ਬਨਵਾਸਾ ਚ ਰਹਿੰਦਾ ਤੇ ਸਦਾ ਹੀ ਸੱਚਾ ਹੈ ਤੇ ਮਿਹਰਬਾਨ ਕਿਰਪਾਲੂ ਸੁਭਾਅ ਦਾ ਮਾਲਕ ਹੈ ਪਰਮੇਸ਼ਰ ਹੈ। ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕਹੋ ਦੇ ਦਾਨ ਤੂੰ ਕਾਹੇ ਡੋਲ ਹੈ ਪ੍ਰਾਣੀਆਂ ਤੂੰ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਘੜ ਘੜ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਐਸਾ ਮਿਹਰਬਾਨ ਕਿਰਪਾਲੂ ਸੁਭਾਅ ਦਾ ਮਾਲਕ ਹੈ ਜਿਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਕਹਿ ਰਹੇ ਨੇ ਹਮਰੀ ਗਣਤ ਨਾ ਗਣੀਆਂ ਕਾਏ। ਉਹ ਏਡਾ ਕਿਰਪਾਲੂ ਦਿਆਲੂ ਸੁਭਾਅ ਦਾ ਮਾਲਕ ਹੈ ਸਾਡੇ ਔਗਣਾਂ ਦੀ ਕਦੇ ਗਿਣਤੀ ਨਹੀਂ ਕਰਦਾ। ਅਸੀਂ ਛਿਣ ਛਿਣ ਕਾਲ ਚ ਔਗਣਾਂ ਦੇ ਭਰੇ ਹੋਏ ਹੈ ਛਿਣ ਛਿਣ ਕਾਲ ਚ ਗਲਤੀਆਂ ਕਰਦੇ ਰਹਿੰਦੇ ਹਾਂ ਪਰ ਮੇਰਾ ਵਾਹਿਗੁਰੂ ਐਡਾ ਸ਼ਕਤੀਵਾਨ ਪਰਮੇਸ਼ਰ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਹਰ ਪਿਤਾ ਸਭਨਾ ਗੱਲਾਂ ਲਾਇਕ। ਕਦੇ ਕਿਸੇ ਦੇ ਔਗਣ ਨਹੀਂ ਵੇਖਦਾ ਉਹ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਹਮਰੀ ਗਣਤ ਨਾ ਗਣੀਆਂ ਕਾਇਮ ਸਾਡੇ ਔਗਣਾਂ ਦੀ ਗਿਣਤੀ ਮਿਣਤੀ ਕਾਈ ਥੋੜੇ ਮਾਤਰ ਕੁਝ ਮਾਤਰ ਵੀ ਉਹ ਵਾਹਿਗੁਰੂ ਪਰਮੇਸ਼ਰ ਨਹੀਂ ਕਰਦਾ। ਸਤਿਗੁਰੂ ਦੇ ਬਚਨ ਨੇ ਗੁਰੂ ਅਰਜਨ ਸਾਹਿਬ ਜੀ ਦੇ ਜੇ ਮਾਲਕ ਤੂੰ ਕਦੇ ਔਗਣਾਂ ਦੀ ਗਿਣਤੀ ਮਿਣਤੀ ਸਾਡੇ ਲੋਕਾਂ ਦੀ ਕਰਨ ਲੱਗ ਪਵੇ ਹਿਸਾਬ ਕਿਤਾਬ ਕਰਨ ਲੱਗ ਪਵੇ ਤਾਂ ਫਿਰ ਲੇਖਾ ਕਤ ਹੈ ਨਾ ਛੂਟੀਆ ਖੇਨ ਖੇਨ ਭੁੱਲਣ ਹਾਰ ਬਖਸਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਸੋ ਸਤਿਗੁਰੂ ਜੀ ਅਸੀਂ ਫਿਰ ਲੇਖੇ ਹਿਸਾਬ ਕਿਤਾਬ ਨਾ ਨਹੀਂ ਘਰੇ ਛੁੱਟ ਸਕਦੇ ਅਸੀਂ ਤਾਂ ਛਿਣ ਛਿਣ ਕਾਲ ਚ ਗਲਤੀਆਂ ਕਰਨੀਆਂ ਨੇ ਕਿਵੇਂ ਛੁੱਟਾਂਗੇ ਨਹੀਂ ਘਰੇ ਛੁੱਟ ਸਕਾਂਗੇ। ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਚ ਬਚਨ ਆਉਂਦਾ ਹੈ ਉਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਾਗਦ ਲੇਖਾ ਜਾਓ ਕਰਾਓ ਕਹਾਂ ਪੁਜਾਵੋ ਨਾਥ ਅਵਗੁਣ ਹਮਰੇ ਬਖਸ਼ੀਏ ਮਾਥੇ ਧਰ ਕਰ ਹਾਥ ਮੱਥੇ ਤੇ ਕਿਰਪਾ ਭਰਿਆ ਹੱਥ ਰੱਖ ਕੇ ਸਾਡੇ ਔਗਣ ਮੇਟ ਦਿਓ ਨਹੀਂ ਤਾਂ ਸੱਚੇ ਪਾਤਸ਼ਾਹ ਔਗਣੀ ਭਰਿਆ ਸਰੀਰ ਹੈ ਕਿਉਂ ਸੰਤ ਉਹ ਨਿਰਮਲ ਹੋਏ। ਕੀਰਤੀ ਭੱਟ ਨੇ ਬੇਨਤੀ ਕੀਤੀ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਹਮ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖਹੋ ਸਰਣਾਈ। ਜਿਵੇਂ ਜਾਣਦੇ ਹੋ ਸੱਚੇ ਪਾਤਸ਼ਾਹ ਤਿਵੇਂ ਕਿਰਪਾ ਕਰਕੇ ਰੱਖ ਲਓ। ਐਸਾ ਵਾਹਿਗੁਰੂ ਪਰਮੇਸ਼ਰ ਰੱਖਣ ਵਾਲਾ ਸਮਰੱਥ ਦਾਤਾ ਹਮਰੀ ਗਣਤ ਨਾ ਗਣੀਆਂ ਕਾਈ ਉਹ ਸਾਡੇ ਔਗਣਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕਰਦਾ ਕਦੇ ਔਗਣਾਂ ਨੂੰ ਕਦੇ ਚਿਤਾਰਦਾ ਹੀ ਨਹੀਂ। ਪਰਮੇਸ਼ਰ ਐਸਾ ਉਹ ਦਿਆਲੂ ਕਿਰਪਾਲੂ ਹੈ ਮਿਹਰਬਾਨ ਹੈ
ਆਪਣਾ ਬਿਰਧ ਪਛਾਣ
ਉਹਦਾ ਆਪਣਾ ਬਿਰਧ ਪਰਣ ਹੈ ਖਾਲਸਾ ਜੀ ਉਹ ਪਰਣ ਦੀ ਪਛਾਣ ਕਰਦਾ ਮੇਰਾ ਮਾਲਕ ਵਾਹਿਗੁਰੂ। ਹੇ ਸਤਿਗੁਰੂ ਸਾਡੇ ਔਗਣਾਂ ਨੂੰ ਨਾ ਕਦੇ ਚਿਤਾਰਿਓ ਜੀ ਆਪਣਾ ਬਿਰਧ ਪਛਾਣ ਆਪਣਾ ਜਿਹੜਾ ਤੁਹਾਡਾ ਬਿਰਧ ਨਾ ਪਰਣ ਗਰੀਬ ਨਿਵਾਜ ਗੁਸਈਆਂ ਮੇਰਾ ਮਾਥਾ ਛਤਰ ਧਰ ਹੈ ਤੁਸੀਂ ਤਾਂ ਗਰੀਬ ਨਿਵਾਜ ਸਤਿਗੁਰੂ ਤੁਹਾਡਾ ਬਿਰਧ ਹੈ ਤੁਹਾਡਾ ਬਿਰਧ ਹੈ ਸੱਚੇ ਪਾਤਸ਼ਾਹ ਜਿਸ ਪਾਪੀ ਕੌ ਮਿਲੈ ਨਾ ਢੋਈ ਸਰਣੀ ਆਵੇ ਤਾਂ ਨਿਰਮਲ ਹੋਈ ਤੁਹਾਡਾ ਬਿਰਧ ਹੈ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌ ਕੁੰਟ ਮਾਨੈ ਜਿਨ੍ਹਾਂ ਨੂੰ ਕੋਈ ਵੀ ਨਹੀਂ ਜਾਣਦਾ ਤੁਸੀਂ ਉਹਨਾਂ ਤੇ ਵੀ ਕਿਰਪਾ ਕਰ ਦਿੱਤੇ ਉਹਨਾਂ ਨੂੰ ਵੀ ਛਾਤੀ ਦੇ ਨਾਲ ਲਾ ਲਿਆ ਆਪਣਾ ਸਰੂਪ ਹੀ ਬਣਾ ਲਿਆ ਐਸੀਆਂ ਰਹਿਮਤਾਂ ਬਖਸ਼ਾਂ ਕਰਨ ਵਾਲੇ ਹੋ ਤੁਹਾਡਾ ਬਿਰਧ ਪਰਣ ਹੈ ਸਭ ਦੇ ਉੱਪਰ ਕਿਰਪਾ ਕਰ ਦਇਆ ਹੀ ਕਰਦੇ ਰਹਿੰਦੇ ਹੋ ਮਿਹਰਬਾਨਤਾ ਹੀ ਕਰਦੇ ਰਹਿੰਦੇ ਹੋ ਦਿਆਲਤਾ ਵਾਲਾ ਸੁਭਾਅ ਤੁਹਾਡਾ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਦਿਓ ਜੀ
ਹੱਥ ਦੇ ਰੱਖੇ ਕਰ ਆਪਣੇ
ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਹੱਥ ਦੇ ਕੇ ਰੱਖ ਲੈਂਦੇ ਹੋ ਆਪਣੇ ਕਰ ਲੈਂਦੇ ਹੋ ਆਪਣੇ ਵੀ ਇਹ ਮੇਰੇ ਦੇ ਮੇਰ ਕਰਦੇ ਹੋ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਆਪਣੇ ਕਰਕੇ ਰੱਖ ਲੈਂਦੇ ਹੋ ਵੀ ਮੇਰੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ ਵੱਲ ਹੱਥ ਕਰਕੇ ਕਿਹਾ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਦਮਦਮਾ ਸਾਹਿਬ ਹਜ਼ੂਰ ਜਦੋਂ ਪਹੁੰਚੇ, ਸਤਿਗੁਰੂ ਗਰੀਬ ਨਿਵਾਜ ਦੇ ਮਹਿਲ ਸਾਡੀਆਂ ਮਾਤਾਵਾਂ, ਦੋਵੇਂ ਗੁਰੂ ਕੇ ਮਹਿਲ ਹੈ, ਮਾਤਾ ਸੁੰਦਰ ਕੌਰ ਜੀ ਖਾਲਸੇ, ਮਾਤਾ ਸਾਹਿਬ ਦੇਵ ਕੌਰ ਜੀ, ਭਾਈ ਮਨੀ ਸਿੰਘ ਸਾਹਿਬ ਜੀ ਦਿੱਲੀ ਤੋਂ ਲੈ ਕੇ ਆਏ, ਦਮਦਮਾ ਸਾਹਿਬ ਬੈਠੀਆਂ, ਹਜ਼ੂਰ ਦਾ ਸੁੰਦਰ ਦੀਵਾਨ ਸਜਿਆ ਹੋਇਆ, ਦੋਵੇਂ ਸਾਡੀਆਂ ਮਾਤਾਵਾਂ ਸਤਿਗੁਰੂ ਦੇ ਮਹਿਲ ਆਏ ਨੇ, ਸੰਗਤ ਚ ਮੱਥਾ ਟੇਕਿਆ, ਪਤੀ ਦੇਵ ਨੂੰ ਸੰਗਤ ਦੇ ਦਰਸ਼ਨ ਕੀਤੇ, ਪਰ ਚਾਰੇ ਸਾਹਿਬਜ਼ਾਦਿਆਂ ਚੋਂ ਇੱਕ ਸਾਹਿਬਜ਼ਾਦਾ ਵੀ ਨਜ਼ਰ ਹੀ ਨਹੀਂ ਪਿਆ। ਪੁੱਛਿਆ ਮਾਵਾਂ ਨੇ, ਕਿੱਥੇ ਸਾਡੇ ਸੱਸ ਮਾਤਾ ਗੁਜਰ ਕੌਰ ਜੀ, ਕਿੱਥੇ ਛੱਡ ਆਏ ਸਾਡੇ ਸਾਹਿਬਜ਼ਾਦਿਆਂ ਨੂੰ? ਕਿੱਡਾ ਜਿਗਰਾ ਸੀ ਕਲਗੀਆਂ ਵਾਲੇ ਦਾ, ਸਾਡੇ ਵੱਲ ਉਂਗਲ ਕਮਾਈ ਸਾਡੇ ਵੱਲ, ਇਨ ਪੁੱਤਰ ਨੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਭਇਆ ਜੀਵਤ ਕਈ ਹਜ਼ਾਰ। ਕੀ ਹੋਇਆ, ਚਾਰ ਸਾਹਿਬਜ਼ਾਦੇ ਲੇਖੇ ਲੱਗ ਗਏ ਨੇ, ਆ ਮੇਰੇ ਵਾਸਤੇ ਅਜੀਤ ਸਿੰਘ ਨੇ, ਮੇਰੇ ਵਾਸਤੇ ਜੁਝਾਰ ਸਿੰਘ ਨੇ, ਮੇਰੇ ਵਾਸਤੇ ਜ਼ੋਰਾਵਰ ਸਿੰਘ ਨੇ, ਮੇਰੇ ਵਾਸਤੇ ਫਤਿਹ ਸਿੰਘ ਨੇ, ਆ ਜ਼ੋਰਾਵਰ ਫਤਿਹ ਸਿੰਘ ਸਾਹਿਬ ਦੀਆਂ ਭੈਣਾਂ ਬੈਠੀਆਂ ਨੇ, ਕਿੱਡਾ ਮਾਣ ਕੀਤਾ ਸਤਿਗੁਰੂ ਨੇ, ਇਹ ਮੇਰੇ ਵਾਸਤੇ ਮੇਰੇ ਪੁੱਤਰ ਨੇ, ਇਹ ਬੈਠੀਆਂ ਮੇਰੀਆਂ ਧੀਆਂ ਹਨ। ਕਿੱਡਾ ਮਾਣ ਸੀ ਸਾਡੇ ਤੇ ਕਲਗੀਆਂ ਵਾਲੇ ਨੂੰ, ਇਹ ਹੁਣ ਅਸੀਂ ਵੇਖੀਏ ਵੀ ਮਾਣ ਵਾਲੀ ਕੋਈ ਗੱਲ ਰਹਿ ਗਈ ਹੈ, ਕਿਸੇ ਨੇ ਰਹਿਣ ਦਿੱਤੀ ਹੈ? ਅੱਜ ਅਸੀਂ ਗੁਰੂ ਕੀ ਸਤਸੰਗਤ ਵਿੱਚ ਆਉਣ ਤੋਂ ਵੀ ਗੁਰੇਜ਼, ਗੁਰੂ ਕੀ ਸਿੱਖੀ ਕਮਾਉਣ ਤੋਂ ਵੀ ਗੁਰੇਜ਼, ਅੱਜ ਬਾਣੀ ਤੋਂ ਵੀ ਦੂਰ, ਅੱਜ ਬਾਣੇ ਤੋਂ ਵੀ ਦੂਰ, ਸਿੱਖੀ ਪਰੰਪਰਾਵਾਂ ਤੋਂ ਹੀ ਅੱਜ ਦੂਰ, ਅੱਜ ਭੈਣ ਵੀ ਟੁੱਟਦੀ ਜਾ ਰਹੀ ਹੈ, ਅੱਜ ਵੀਰ ਵੀ ਟੁੱਟਦਾ ਜਾ ਰਿਹਾ। ਔਰ ਰੋਮਾਂ ਦੀ ਵੀ ਬੇਦਬੀ ਦੁਆਰਾ ਮੈਂ ਰਾਤ ਵੀ ਬੇਨਤੀ ਕੀਤੀ ਸੀ, ਰੋਮਾਂ ਦੀ ਵੀ ਬੇਦਬੀ ਭੈਣ ਵੀ ਕਰੀ ਜਾਂਦੀ ਹੈ, ਵੀਰ ਵੀ ਕਰੀ ਜਾਂਦੇ ਨੇ, ਜਿਨ੍ਹਾਂ ਵਾਸਤੇ ਪੁੱਤਰ ਸ਼ਹੀਦ ਕਰਵਾ ਕੇ ਕਿਹਾ ਸਰਬੰਸ ਦਾਨੀ ਗੁਰਦੇਵ ਨੇ ਵੀ ਇਹ ਮੇਰੇ ਪੁੱਤਰ ਹਨ। ਔਰੰਗਜ਼ੇਬ ਬਾਦਸ਼ਾਹ ਫਤਿਹ ਦੀ ਚਿੱਠੀ ਲਿਖੀ ਜਫਰਨਾਮਾ, ਉਹਦੇ ਚ ਹਜ਼ੂਰ ਨੇ ਕਿੱਡਾ ਮਾਣ ਨਾਲ ਇਹ ਗੱਲ ਕਹੀ, ਔਰੰਗਜ਼ੇਬ ਕਿਤੇ ਨਾ ਖਿਆਲ ਕਰੀ ਸਿੱਖਾਂ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਕਿਤੇ ਲੋਕੇ ਬੈਠ ਗਏ ਨੇ, ਮੈਂ ਮਾਲਵੇ ਦੀ ਪ੍ਰਸਿੱਧ ਧਰਤੀ ਦੀਨੇ ਕਾਂਗੜ ਬੈਠਾ ਹੈ, ਜੇ ਕਿਤੇ ਮਿਲਣਾ ਚਾਹੁੰਦਾ ਤੇ ਆ ਮੈਂ ਤੈਨੂੰ ਦੱਸਾਂ ਵੀ ਰਾਜ ਕਿਵੇਂ ਕਰੀਦਾ ਹੈ, ਤੈਨੂੰ ਰਾਜ ਕਰਨ ਦੀ ਯੁਗਤੀ ਨਹੀਂ ਕਿਸੇ ਨੇ ਸਿਖਾਈ, ਇਹ ਨਾ ਕਿਤੇ ਸੋਚ ਲਵੀਂ ਵੀ ਸਤਿਗੁਰੂ ਆਪਣੇ ਸਿੱਖਾਂ ਤੋਂ ਮੈਨੂੰ ਆਪਣੇ ਕੋਲ ਸੱਦ ਕੇ ਮਰਵਾਉਣਾ ਚਾਹੁੰਦੇ ਨੇ, ਇੱਥੋਂ ਦੀ ਸੰਗਤ ਮੇਰੇ ਸਿੱਖ ਮਾਲਵੇ ਦੇ ਬਰਾੜ ਇਹ ਸਾਰੀ ਕੌਮ ਮੇਰੀ ਤਾਬਿਆ ਹੇਠ ਹੈ, ਕੋਈ ਸਿੱਖ ਮੇਰਾ ਤੇਰੇ ਨਾਲ ਕਹਿਰੀ ਅੱਖ ਨਾਲ ਵੀ ਨਹੀਂ ਝਾਕ ਸਕੇਗਾ। ਕਿੱਡਾ ਮਾਣ ਸੀ ਕਲਗੀਆਂ ਵਾਲੇ ਨੂੰ ਬਹਾਦਰ ਸੂਰਮਿਆਂ ਤੇ, ਔਰ ਕਿਹਾ ਮੇਰੀ ਕੌਮ ਜਿਹੜੀ ਹੈ ਔਰ ਖਾਸ ਕਰਕੇ ਮਾਲਵਾ ਬਰਾੜ, ਸਤਿਗੁਰੂ ਨੇ ਮਾਣ ਕੀਤਾ ਸਾਡੇ ਉੱਪਰ, ਅਸੀਂ ਕਿੱਧਰ ਨੂੰ ਤੁਰ ਪਏ, ਵੀਕ ਅਸੀਂ ਗੁਰੂ ਬਣਾਏ ਹੋਏ ਹੈ, ਕਦੇ ਉਹਨੂੰ ਮੱਥੇ ਟੇਕ, ਉਹਦੇ ਗਿੱਟੇ ਫੜ, ਉਹਦੇ ਗੋਡੇ ਫੜ, ਕੰਨਾਂ ਚ ਫੂਕਾਂ, ਕਬਰਾਂ ਤੇ ਦੀਵੇ ਜਾ ਜਾ ਕੇ ਜਗਾਉਣੇ ਹੈ, ਔਰ ਵੀਰਵਾਰ ਨੂੰ ਤੇਲ ਦੀਆਂ ਬੋਤਲਾਂ ਹੱਥਾਂ ਚ ਫੜੀਆਂ ਹੁੰਦੀਆਂ, ਗਾਤਰੇ ਕਿਰਪਾਨਾਂ ਪਾਈਆਂ ਹੁੰਦੀਆਂ ਨੇ, ਗਾਤਰੇ ਕਿਰਪਾਨ ਪਾਈ ਹੋਈ ਹੈ ਤੇ ਹੱਥ ਚ ਤੇਲ ਦੀ ਤਿੰਨ ਪਾ ਦੀ ਬੋਤਲ ਫੜੀ ਹੋਈ ਹੈ, ਕਿੱਧਰ ਨੂੰ ਤੁਰ ਪਈਏ ਕੌਮ ਤੇ ਕਿੱਧਰ ਨੂੰ, ਇਹ ਕਿਵੇਂ ਸਾਡਾ ਸਤਿਗੁਰੂ ਦੀ ਰਹਿਮਤ ਬਖਸ਼ੇ ਦੇ ਪਾਤਰ ਅਸੀਂ ਕਿਵੇਂ ਬਣਾਂਗੇ? ਏਡੀ ਕਿਰਤ ਘਣਤਾ ਗੁਰੂ ਪੁੱਤਰ ਸ਼ਹੀਦ ਕਰਵਾ ਕੇ ਕਹੇ ਵੀ ਮੇਰੇ ਪੁੱਤਰ ਨੇ, ਕੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹਾਂ, ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਧੀਆਂ ਬੱਚੀਆਂ ਹਾਂ? ਕਰੇ ਖਿਆਲ ਕਰਕੇ ਆਪਣੇ ਦਿਲ ਵਿੱਚ ਵੇਖੀਏ ਵੀ ਸਤਿਗੁਰੂ ਨੇ ਸਾਡੇ ਵਾਸਤੇ ਕੀ ਨਹੀਂ ਕੀਤਾ, ਅਸੀਂ ਗੁਰੂ ਦੇ ਵਾਸਤੇ ਕੀ ਕੀਤਾ ਹੈ, ਅਸੀਂ ਧਰਮ ਦੀ ਮਾਣ ਮਰਿਆਦਾ ਨੂੰ ਵੀ ਤਿਆਗ ਪੱਤਰ ਦੇ ਦਿੱਤਾ, ਸਭ ਕੁਝ ਛੱਡ ਦਿੱਤਾ, ਗੁਰੂ ਕਿਰਪਾ ਕਰੇ ਸਾਨੂੰ ਸਤਿਗੁਰੂ ਬੌੜੀ ਕਰਨਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾ ਰਹੇ ਨੇ, ਉਹ ਮੇਰਾ ਵਾਹਿਗੁਰੂ ਪਰਮੇਸ਼ਰ ਹੱਥ ਦੇ ਰਾਖੇ ਕਰੇ, ਆਪਣੇ ਹੱਥ ਦੇ ਕੇ ਰੱਖ ਲੈਂਦਾ ਆਪਣੇ ਪਿਆਰਿਆਂ ਨੂੰ, ਉਹਨਾਂ ਤੇ ਮਾਣ ਕਰਦਾ ਇਹ ਮੇਰੇ ਹਨ, ਜਿਹੜੇ ਗੁਰੂ ਕੇ ਬਣ ਜਾਂਦੇ ਤੂੰ ਉਹਨਾਂ ਕਾ ਤੇਰੇ ਉਹੇ, ਜਿਹੜੇ ਸਤਿਗੁਰੂ ਤੇਰੇ ਬਣ ਜਾਂਦੇ ਨੇ ਤੂੰ ਉਹਨਾਂ ਦਾ ਬਣ ਜਾਂਦਾ। ਜੋਗਾ ਸਿੰਘ ਨੇ ਕਿਹਾ ਸੀ ਨਾ, ਵਾਅਦਾ ਕੀਤਾ ਸੀ ਗੁਰਦੇਵ ਨਾਲ, ਸਤਿਗੁਰੂ ਗਰੀਬ ਨਿਵਾਜ ਦੇ ਕੋਲ ਪਿਸ਼ੌਰ ਦੀ ਸੰਗਤ ਆਈ, ਆਉਣ ਵਾਲੇ ਚ ਨੌਜਵਾਨ ਗੱਭਰੂ ਜੋਗਾ ਸਿੰਘ ਵੀ ਸੀ, ਜੋਗਾ ਹਜ਼ੂਰ ਸੱਚੇ ਪਾਤਸ਼ਾਹ ਕੋਲ ਆ ਕੇ ਬੜੀ ਸੇਵਾ ਕੀਤੀ, ਭਾਂਡੇ ਮਾਂਜਿਆ ਕਰੇ, ਪੱਖੇ ਦੀ ਸੇਵਾ ਕਰਿਆ ਕਰੇ, ਜੋੜਿਆਂ ਦੀ ਸੇਵਾ ਕਰਿਆ ਕਰੇ, ਸਤਿਗੁਰੂ ਦਾ ਚਿੱਤ ਪ੍ਰਸੰਨ ਹੋਇਆ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਆਗਿਆ ਬਖਸ਼ੋ, ਅਸੀਂ ਜਾਣਾ ਚਾਹੁੰਦੇ ਹਾਂ। ਸਤਿਗੁਰੂ ਕਹਿਣ ਗਿਆ, ਨੌਜਵਾਨ ਬੜੀ ਸੇਵਾ ਕਰਦਾ, ਇਹਨੂੰ ਸਾਡੇ ਕੋਲ ਹੀ ਰਹਿਣ ਦਿਓ। ਸਤ ਬਚਨ ਹਜ਼ੂਰ, ਮਾਤਾ ਪਿਤਾ ਅੱਗੇ ਵਧੇ ਨੇ, ਸਤਿਗੁਰੂ ਜੀ ਦੀ ਮੰਗਣੀ ਕੀਤੀ ਹੋਈ ਸੀ, ਕੋਈ ਸਮੇਂ ਬਾਅਦ ਅਸੀਂ ਵਿਵਾਹ ਇਹਦਾ ਕਰਨਾ ਹੈ, ਸਤਿਗੁਰੂ ਕਹਿਣਗੇ ਜਦੋਂ ਵਿਆਹ ਕਰੋਗੇ ਭਾਈ ਦੱਸ ਦੇਣਾ ਅਸੀਂ ਭੇਜ ਦਿਆਂਗੇ। ਸਤ ਵਚਨ ਜੀ, ਸੰਗਤ ਵਾਪਸ ਚਲੀ ਗਈ ਹੈ, ਗੁਰੂ ਘਰ ਦੀ ਸੇਵਾ ਕਰਦਾ ਰਹਿੰਦਾ ਹੈ। ਇੱਕ ਦਿਨ ਸੇਵਾ ਤੇ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਪੁੱਛ ਲਿਆ, ਕਾਕਾ ਕੀ ਨਾਮ ਹੈ ਤੇਰਾ? ਮੇਰਾ ਨਾਮ ਜੀ ਜੋਗਾ ਹੈ। ਸਤਿਗੁਰੂ ਕਹਿਣਗੇ ਕਿਹਦੇ ਜੋਗਾ? ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਜੋਗਾ ਹੈ। ਹਜ਼ੂਰ ਕਹਿਣਗੇ ਬਿਲਕੁਲ ਨਹੀਂ, ਤੂੰ ਸਾਡੇ ਜੋਗਾ ਨਹੀਂ। ਨਹੀਂ ਸੱਚੇ ਪਾਤਸ਼ਾਹ ਮੈਂ ਤਾਂ ਗੁਰੂ ਜੋਗਾ ਹਾਂ। ਸਤਿਗੁਰੂ ਕਹਿਣਗੇ ਨਹੀਂ, ਤੂੰ ਅਜੇ ਮਾਂ ਜੋਗਾ, ਪਿਓ ਜੋਗਾ, ਭੈਣਾਂ ਜੋਗਾ, ਭਰਾਵਾਂ ਜੋਗਾ, ਸੰਗੀਆਂ ਸਨੇਹੀਆਂ ਰਿਸ਼ਤੇਦਾਰਾਂ ਜੋਗਾ, ਅਜੇ ਤੂੰ ਗੁਰੂ ਜੋਗਾ ਨਹੀਂ ਬਣਿਆ। ਨਹੀਂ ਸੱਚੇ ਪਾਤਸ਼ਾਹ ਮੈਂ ਤਾਂ ਗੁਰੂ ਜੋਗਾ ਹਾਂ। ਸਤਿਗੁਰੂ ਕਹਿਣਗੇ ਜਦੋਂ ਤੱਕ ਅੰਮ੍ਰਿਤ ਨਹੀਂ ਨਾ ਛਕ ਲੈਂਦਾ ਉਦੋਂ ਤੱਕ ਤੂੰ ਗੁਰੂ ਜੋਗਾ ਨਹੀਂ ਹੋ ਸਕਦਾ। ਪਹਿਲੇ ਜੋਗੇ ਤੋਂ ਜੋਗਾ ਸਿੰਘ ਬਣ, ਫਿਰ ਗੁਰੂ ਕਾ ਬਣੇਗਾ। ਸਤ ਵਚਨ, ਹਜ਼ੂਰ ਚਾਟ ਅੰਮ੍ਰਿਤ ਛਕਿਆ ਤਿਆਰ ਪ੍ਰਤਿਆਰ, ਜੋਗਾ ਸਿੰਘ ਸਜ ਗਿਆ। ਬੜੀ ਸੇਵਾ ਕਰਦਾ ਲਗਨ ਨਾਲ। ਇੱਕ ਦਿਨ ਬਾਜਾਂ ਵਾਲੇ ਸਤਿਗੁਰਾਂ ਨੇ ਫਿਰ ਪੁੱਛ ਲਿਆ, ਭਾਈ ਜੋਗਾ ਸਿੰਘ ਕਿਹਦੇ ਜੋਗਾ ਹੈ? ਸੱਚੇ ਪਾਤਸ਼ਾਹ ਤੁਹਾਡੇ ਜੋਗਾ ਹਾਂ। ਸਤਿਗੁਰੂ ਜੀ ਮੈਂ ਤਾਂ ਪਹਿਲਾਂ ਵੀ ਤੁਹਾਡੇ ਜੋਗਾ ਤੇ ਹੁਣ ਵੀ ਤੁਹਾਡੇ ਜੋਗਾ ਹੈ। ਧੰਨ ਕਲਗੀਆਂ ਵਾਲੇ ਮਿਹਰਬਾਨ ਕਿਰਪਾਲੂ ਦਿਆਲੂ ਸੁਭਾਅ ਦੇ ਮਾਲਕ, ਕਹਿਣਗੇ ਜੋਗਾ ਸਿੰਘਾ ਜੇ ਤੂੰ ਗੁਰੂ ਜੋਗਾ ਹੈ ਨਾ, ਕਦੇ ਸਮਾਂ ਆਵੇਗਾ ਗੁਰੂ ਵੀ ਤੇਰੇ ਜੋਗਾ ਹੋਵੇਗਾ। ਸਤ ਵਚਨ, ਸਤਿਗੁਰੂ ਜੀ ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਮਾਤਾ ਪਿਤਾ ਇਹ ਬੇਨਤੀ ਕੀਤੀ, ਸਤਿਗੁਰੂ ਜੀ ਇਹਦੀ ਮੰਗਣੀ ਕੀਤੀ ਹੋਈ ਸੀ, ਵਿਆਹ ਕਰਨਾ ਚਾਹੁੰਦੇ ਹੈ, ਕਿਰਪਾ ਕਰੋ ਤੇ ਆਗਿਆ ਬਖਸ਼ੋ। ਸਤਿਗੁਰੂ ਕਹਿਣਗੇ ਹਾਂ, ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਹੈ, ਘਰ ਬਾਹਰ ਹੀ ਹੋਏ ਵਰਤਿਆ, ਘਰ ਬਾਹਰ ਹੀ ਸਿੱਖ ਪੈਰੀ ਪਾਏ, ਗ੍ਰਸਤ ਜੀਵਨ ਨੂੰ ਪਹਿਲ ਦਿੰਦੇ ਹੈ। ਬੁਲਾਓ ਭਾਈ ਜੋਗਾ ਸਿੰਘ ਨੂੰ। ਭਾਈ ਜੋਗਾ ਸਿੰਘ ਨੂੰ ਕੋਲ ਬੁਲਾਇਆ, ਭਾਈ ਜੋਗਾ ਸਿੰਘਾ ਆ ਤੇਰੇ ਮਾਤਾ ਪਿਤਾ ਆਏ ਨੇ, ਤੇਰਾ ਵਿਆਹ ਕਰਨਾ ਚਾਹੁੰਦੇ ਆਨੰਦ ਕਾਰਜ, ਤੇ ਜਾ ਕੇ ਕਰਵਾਏ ਆ ਤੇ ਛੇਤੀ ਵਾਪਸ ਆ ਜਾਵੀ। ਸਤਿਗੁਰੂ ਜੀ ਜਿਵੇਂ ਆਪ ਜੀ ਦਾ ਹੁਕਮ, ਸਤਿਗੁਰੂ ਕਹਿਣਗੇ ਜਾ। ਤੁਰ ਪਿਆ ਮਾਤਾ ਪਿਤਾ ਦੇ ਨਾਲ ਪਿਛੌਰ ਪਹੁੰਚ ਗਿਆ, ਬੜਾ ਮਨ ਚ ਖਿਆਲ, ਉਥੇ ਜਾ ਕਰਕੇ ਖਾਲਸਾ ਜੀ ਫਿਰ ਸਾਰੀ ਤਿਆਰੀ ਕੀਤੀ। ਅਗਲੇ ਘਰ ਬਰਾਤ ਗਈ, ਇਧਰੋਂ ਮੌਜ ਦੇ ਮਾਲਕ ਸਤਿਗੁਰੂ ਚੋਜੀ ਪ੍ਰੀਤਮ ਜਦੋਂ ਪਰਖ ਕਰਦੇ ਹਨ, ਕੋਈ ਭਾਗਾਂ ਵਾਲੇ ਫਿਰ ਪੂਰਾ ਉਤਰ ਸਕਦਾ ਨਹੀਂ ਤੇ ਨਹੀਂ। ਹਜ਼ੂਰ ਨੇ ਸਿੱਖ ਨੂੰ ਹੁਕਮਨਾਮਾ ਲਿਖ ਕੇ ਭੇਜ ਦਿੱਤਾ ਵੀ ਉੱਥੇ ਪਹੁੰਚ ਜਾਵੀ, ਜਦੋਂ ਦੋ ਲਾਵਾਂ ਹੋ ਜਾਣ ਉਦੋਂ ਹੁਕਮ ਦੇਣਾ ਹੈ। ਇਧਰ ਜਦੋਂ ਵਿਆਹ ਹੋ ਰਿਹਾ ਸੀ, ਦੋ ਲਾਵਾਂ ਅਜੇ ਹੋਈਆਂ ਪ੍ਰਕਰਮਾ, ਤੀਸਰੀ ਲਾਵ ਲੈਣ ਵਾਸਤੇ ਖੜਾ ਹੋਇਆ ਤੇ ਸਿੱਖ ਨੇ ਅੱਗੇ ਹੁਕਮਨਾਮਾ ਕਰ ਦਿੱਤਾ ਹੈ, ਇਹ ਸਤਿਗੁਰੂ ਜੀ ਦਾ ਭੇਜਿਆ ਹੋਇਆ ਹੈ। ਛੇਤੀ ਨਾਲ ਲਿਫਾਫਾ ਸਿਰ ਤੇ ਰੱਖਿਆ, ਪੜ੍ਹਿਆ, ਉੱਥੇ ਲਿਖਿਆ ਜੋਗਾ ਸਿੰਘ ਜੋ ਵੀ ਕੰਮ ਕਰਦਾ ਹੈ ਨਾ, ਵਿੱਚੇ ਹੀ ਛੱਡ ਕੇ ਕਦਮ ਵੀ ਅੱਗੇ ਨਹੀਂ ਪੁੱਟਣਾ, ਸਿੱਧਾ ਆਨੰਦਪੁਰ ਸਾਹਿਬ ਨੂੰ ਚੱਲ ਪੈਣਾ ਹੈ। ਸਿਰ ਤੇ ਰੱਖਿਆ ਤੇ ਉਸੇ ਵੇਲੇ ਸਗਨਾਂ ਦਾ ਪਰਨਾ ਮੋਢੇ ਤੋਂ ਲਾਹ ਦਿੱਤਾ। ਪਰਿਵਾਰ ਨੇ, ਰਿਸ਼ਤੇਦਾਰਾਂ ਨੇ, ਲੜਕੀ ਵਾਲਿਆਂ ਨੇ ਬੜਾ ਕਿਹਾ ਵੀ ਦੋ ਚਾਰ ਮਿੰਟ ਦੀ ਗੱਲ ਹੈ। ਕਹਿਣ ਲੱਗਾ ਨਹੀਂ, ਮੇਰੇ ਸਤਿਗੁਰੂ ਦਾ ਹੁਕਮ ਕਦਮ ਨਹੀਂ ਪੁੱਟ ਸਕਦਾ, ਮੈਂ ਹੁਣ ਆਨੰਦਪੁਰ ਸਾਹਿਬ ਨੂੰ ਜਾਵਾਂਗਾ ਤੇ ਬਾਕੀ ਦੀਆਂ ਲਾਵਾਂ ਆ ਮੇਰੇ ਸਗਨਾਂ ਦੇ ਪਰਨੇ ਨਾਲ ਹੀ ਕਰ ਦੇਣੀਆਂ। ਰੋਕਦਿਆਂ ਵੀ ਉਸ ਵੇਲੇ ਘੋੜੀ ਖੋਲੀ ਤੇ ਚੱਲ ਪਿਆ ਆਨੰਦਪੁਰ ਸਾਹਿਬ ਨੂੰ, ਪਰ ਰਸਤੇ ਚ ਹੰਕਾਰ ਦਾ ਇੱਕ ਬੀਜ ਬੀਜਿਆ ਗਿਆ ਹੈ। ਜੋਗਾ ਸਿੰਘਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖੀ ਕਮਾਉਣ ਵਾਲੇ ਤਾਂ ਬੜੇ ਹੋਏ ਨੇ, ਸੁਣਿਆ ਵੀ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਨਾਲ ਰਹੇ, ਦਰਸ਼ਨ ਕਰਦੇ ਰਹੇ, ਪਰ ਹੋ ਸਕਦਾ ਜਿੱਦਾਂ ਗੁਰੂ ਨੂੰ ਤੂੰ ਆਗਿਆਕਾਰ ਸਿੱਖ ਮਿਲਿਆ ਨਾ, ਇਹੋ ਜਿਹਾ ਸਿੱਖ ਸ਼ਾਇਦ ਹੀ ਮਿਲਿਆ ਹੋਵੇ। ਭਲਾ ਵਿਆਹ ਦਾ ਕੰਮ ਵਿੱਚ ਹੀ ਛੱਡ ਦੇਣਾ, ਖੁਸ਼ੀ ਦਾ ਸਮਾਂ ਹੁੰਦਾ, ਸਾਰੇ ਰਿਸ਼ਤੇਦਾਰ ਬੈਠੇ ਨੇ, ਜਿੰਨਾ ਤੂੰ ਹੁਕਮ ਗੁਰੂ ਦਾ ਵਜਾਇਆ ਹੈ ਨਾ, ਮੰਨਿਆ ਜੋਗਾ ਸਿੰਘਾ ਤੇਰੇ ਵਰਗਾ ਸੇਵਾਦਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਮਿਲ ਸਕਦਾ, ਤੂੰ ਗੁਰੂ ਕਾ ਹੁਕਮ ਮੰਨਣ ਵਾਲਾ ਸਿੱਖ ਹੈ। ਹੰਕਾਰ ਦਾ ਬੀਜ ਬੀਜਿਆ ਹੋ ਗਿਆ, ਹੁਸ਼ਿਆਰਪੁਰ ਆਏ ਤੇ ਵੱਡਾ ਹੋ ਗਿਆ ਬੂਟਾ ਹੰਕਾਰ ਦਾ। ਹਰਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਸਤਿਗੁਰੂ ਨੂੰ, ਪਰਮੇਸ਼ਰ ਨੂੰ ਹੰਕਾਰ ਨਹੀਂ ਕਰੇ ਪਾਉਂਦਾ, ਇੱਥੇ ਤਾਂ ਨਿਮਰਤਾ ਨਾਲ ਹੀ ਸਭ ਕੁਝ ਮਿਲਦਾ, ਹੰਕਾਰੀਆਂ ਨੂੰ ਨਹੀਂ ਮਿਲਦਾ। ਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੇ ਉਹ ਮੁੱਖ ਲਾਇਆ। ਹੁਸ਼ਿਆਰਪੁਰ ਆਏ, ਸ਼ਿਵ ਦੁਆਲਾ ਵੇਖਿਆ, ਉੱਥੇ ਰਾਤ ਕੱਟਣ ਵਾਸਤੇ ਠਹਿਰ ਗਿਆ, ਘੋੜੀ ਬੰਨ ਦਿੱਤੀ ਤੇ ਆਓ ਬੈਠ ਗਿਆ। ਸਾਹਮਣੇ ਵੇਖਿਆ ਦਰਵਾਜ਼ਾ ਉੱਪਰ ਚਵਾਰਾ ਹੈ ਤੇ ਚਵਾਰੇ ਦੀ ਟਾਕੀ ਖੁੱਲੀ, ਵੇਸਵਾ ਹਾਵ ਭਾਵ ਕੀਤਾ ਤੇ ਡਾਂਸ ਕਰ ਰਹੀ ਹੈ। ਐਸਾ ਕਾਮ ਦਾ ਤੀਰ ਵੱਜਾ ਜੋਗਾ ਸਿੰਘ ਸਭ ਕੁਝ ਭੁੱਲ ਗਿਆ ਤੇ ਉਧਰ ਨੂੰ ਚੱਲ ਪਿਆ। ਜਦ ਉਸੇ ਪੌੜੀਆਂ ਚ ਗਿਆ ਨਾ, ਚਵਾਰੇ ਦੀਆਂ ਪੌੜੀਆਂ ਵੇਸਵਾਵਾਂ ਦੀਆਂ, ਜਦੋਂ ਚਵਾਰੇ ਵਿੱਚ ਗਿਆ ਤੇ ਅੱਗੇ ਚੋਬਦਾਰ ਪਹਿਰੇਦਾਰ ਖਲੋਤਾ ਹੋਇਆ, ਬੜਾ ਸਾਵਧਾਨ ਪਹਿਰੇਦਾਰ ਹੈ, ਵਾਪਸ ਮੁੜਿਆ ਵੀ ਇਹ ਸ਼ਾਇਦ ਕੋਈ ਵਜ਼ੀਰ, ਕੋਈ ਬਾਦਸ਼ਾਹ, ਕੋਈ ਅਹਿਲਕਾਰ, ਕੋਈ ਸਰਕਾਰੀ ਕੋਈ ਬੰਦਾ ਗਿਆ ਹੋਣਾ, ਉਹਦਾ ਕੋਈ ਪਹਿਰੇਦਾਰ ਸੰਤਰੀ ਖਲੋਤਾ ਹੈ, ਉਹ ਥੋੜੇ ਸਮੇਂ ਬਾਅਦ ਆ ਜਾਵੇਗਾ ਤੇ ਮੈਂ ਫਿਰ ਚਲਾ ਜਾਵਾਂਗਾ। ਅੱਧੀ ਕੁ ਰਾਤ ਹੋਈ ਤੇ ਫਿਰ ਫੁਰਨਾ ਫੁਰਿਆ ਤੇ ਫਿਰ ਚੱਲ ਪਿਆ। ਪਹਿਰੇਦਾਰ ਅੱਗੇ ਨਾਲ ਵੀ ਸਾਵਧਾਨ ਖਲੋਤਾ, ਵਾਪਸ ਮੁੜ ਆਇਆ। ਅੰਮ੍ਰਿਤ ਵੇਲਾ ਹੋਣ ਵਾਲਾ, ਉੱਠ ਕੇ ਨੇਤਰੀਆਂ ਦਾ ਸਮਾਂ। ਜੋਗਾ ਸਿੰਘ ਫਿਰ ਉਧਰ ਮੂੰਹ ਕਰ ਰਿਹਾ। ਜਦੋਂ ਪੌੜੀਆਂ ਦੇ ਲਾਗੇ ਪਹੁੰਚਿਆ ਨਾ, ਪਹਿਰੇਦਾਰ ਨੇ ਬਾਂਹ ਤੋਂ ਫੜ ਲਿਆ। ਪਰ ਮੈਨੂੰ ਐਂ ਜਾਪਦਾ ਸਿੰਘਾ, ਤੂੰ ਜਿਵੇਂ ਆਨੰਦਪੁਰ ਸਾਹਿਬ ਦਾ ਵਾਸੀ ਹੈ, ਤੇਰੇ ਤੇੜ ਕਸ਼ਹਿਰਾ ਜਰਸਾ ਦੀ ਨਿਸ਼ਾਨੀ ਪਹਿਨਿਆ ਹੋਇਆ, ਤੇਰੇ ਗਾਤਰੇ ਕਿਰਪਾਨ ਪਾਈ ਹੋਈ ਹੈ, ਭਾਵੇਂ ਥੱਲਿਓਂ ਦੀ ਲੁਕਾਈ ਹੋਈ ਹੈ, ਮੈਨੂੰ ਗੁਰੂ ਕਾ ਸਿੰਘ ਜਾਪਦਾ। ਜੇ ਸਿੰਘਾ ਤੈਨੂੰ ਇਸ ਤਰ੍ਹਾਂ ਫੜ ਕੇ ਲਿਜਾਵਾਂ ਤੇ ਤੈਨੂੰ ਅਕਲ ਟਿਕਾਣੀ ਆ ਜਾਵੇ, ਕਿੱਧਰ ਚੱਲਿਆ ਹੈ। ਮਨ ਚ ਸੋਚਿਆ ਵੀ ਮੈਂ ਗੁਰੂ ਕੀ ਸੇਵਾ ਕਰਦਾ ਸਾਂ, ਇਸ ਆਦਮੀ ਨੇ ਮੈਨੂੰ ਸਿਆਣ ਲਿਆ, ਉੱਥੇ ਸੇਵਾ ਕਰਦੇ ਨੂੰ ਜ਼ਰੂਰ ਵੇਖਿਆ ਹੋਵੇਗਾ। ਜੇ ਸਤਿਗੁਰਾਂ ਦੱਸਤਾ ਤੇ ਹੁਣ ਕੀ ਬਣੇਗਾ ਮੇਰੇ ਨਾਲ, ਇਹ ਸੋਚਾਂ ਸੋਚਦਾ ਸ਼ਰਮਸਾਰ ਹੋ ਰਿਹਾ। ਪਹਿਰੇਦਾਰ ਨੇ ਛੱਡ ਦਿੱਤਾ ਤੇ ਵਾਪਸ ਮੁੜਿਆ, ਛੇਤੀ ਨਾਲ ਇਸ਼ਨਾਨ ਪਾਣ ਕੀਤਾ, ਘੋੜੀ ਖੋਲੀ ਤੇ ਚੱਲ ਪਿਆ ਹੁਸ਼ਿਆਰਪੁਰ ਤੋਂ ਮੰਜ਼ਿਲਾਂ ਤੈਅ ਕਰਦਾ ਕਰਦਾ, ਉਨੇ ਦੀਆਂ ਪਹਾੜੀਆਂ ਲੰਘਦਾ ਜਾ ਰਿਹਾ ਆਨੰਦਪੁਰ ਸਾਹਿਬ ਨੂੰ। ਪਰ ਰਸਤੇ ਚ ਸੋਚਦਾ ਜਾਂਦਾ ਹੈ ਵੀ ਜੇ ਪਹਿਰੇਦਾਰ ਨੇ ਸਤਿਗੁਰਾਂ ਨੂੰ ਯਾਦ ਦੱਸਿਆ ਤੇ ਮੈਂ ਕੀ ਜਵਾਬ ਦੇਵਾਂਗਾ, ਮਨ ਚ ਖਿਆਲ ਇਹ ਕਰਦਾ ਜਾਂਦਾ ਹੈ। ਇਧਰੋਂ ਸ਼ਾਮ ਦੇ ਵੇਲੇ ਭਾਈ ਜੋਗਾ ਸਿੰਘ ਆਨੰਦਪੁਰ ਸਾਹਿਬ ਪਹੁੰਚ ਗਿਆ, ਉਧਰੋਂ ਕਲਗੀਆਂ ਵਾਲੇ ਸਤਿਗੁਰੂ ਸੰਗਤ ਚ ਬੈਠੇ ਦਰਸ਼ਨ ਦੀਦਾਰ ਦੇ ਰਹੇ ਨੇ, ਆਲਸ ਮਹਿਸੂਸ ਕਰ ਰਹੇ ਜਿਵੇਂ ਨੀਂਦ ਆਉਂਦੀ ਹੁੰਦੀ ਹੈ। ਪਿਆਰੇ ਦਇਆ ਸਿੰਘ ਜੀ ਚੌੜ ਦੀ ਸੇਵਾ ਕਰ ਰਹੇ ਸਨ। ਸਤਿਗੁਰੂ ਗਰੀਬ ਨਿਵਾਜ ਨੂੰ ਊਂਘ ਆਲਸਾਈ ਮਹਿਸੂਸ ਕੀਤੀ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਕੀ ਕਾਰਨ ਹੈ ਆਪ ਜੀ ਨੂੰ ਅੱਜ ਆਲਸ ਮਹਿਸੂਸ ਹੋ ਰਹੀ ਹੈ? ਤੁਰਕੀ ਬਾਣੀ ਭਗਤ ਰਸਨਾ ਦੇ ਬਚਨ ਨੇ, ਸਤਿਗੁਰ ਜਾਗਤਾ ਹੈ ਦਿਓ, ਤੇ ਫਿਰ ਕੀ ਵਜ੍ਹਾ ਕੀ ਬਣੀ? ਹਜ਼ੂਰ ਕਹਿਣਗੇ ਦੱਸਣ ਵਾਲਾ ਵੀ ਆ ਰਿਹਾ। ਥੋੜਾ ਜਿਹਾ ਸਮਾਂ ਫਿਰ ਹੋਇਆ, ਫਿਰ ਆਲਸ ਮਹਿਸੂਸ ਕੀਤੀ। ਭਾਈ ਦਇਆ ਸਿੰਘ ਨੇ ਵਿਚਾਰ ਕਰਦੇ ਨੇ ਫਿਰ ਬੇਨਤੀ ਕਰਕੇ ਪੁੱਛਿਆ, ਸਤਿਗੁਰੂ ਕਾਰਨ ਦੱਸੋ। ਹਜ਼ੂਰ ਕਹਿਣਗੇ ਪਿਆਰੇ ਦਇਆ ਸਿੰਘ ਜੀ ਦੱਸਣ ਵਾਲਾ ਵੀ ਆ ਰਿਹਾ, ਥੋੜਾ ਸਮਾਂ ਠਹਿਰੋ। ਕੋਈ ਸਮਾਂ ਹੋਇਆ ਤੇ ਇਹਨੇ ਤਬੇਲੇ ਚ ਘੋੜੀ ਬੱਧੀ ਤੇ ਸਤਿਗੁਰਾਂ ਵੱਲ ਚੱਲ ਪਿਆ। ਜਦੋਂ ਆ ਕੇ ਸੰਗਤ ਚ ਸਤਿਗੁਰਾਂ ਦੇ ਪਾਸ ਆਇਆ, ਹਜ਼ੂਰ ਵੇਖ ਕੇ ਮੁਸਕਰਾਉਣ ਲੱਗ ਪਏ। ਭਾਈ ਜੋਗਾ ਸਿੰਘ ਸਤਿਗੁਰਾਂ ਨਮਸਕਾਰ ਕਰਕੇ ਸੰਗਤ ਚ ਬੈਠ ਗਿਆ। ਭਾਈ ਦਇਆ ਸਿੰਘ ਨੇ ਜਾਣਿਆ ਵੀ ਸਤਿਗੁਰੂ ਕਹਿੰਦੇ ਸੀ ਦੱਸਣ ਵਾਲਾ ਵੀ ਆ ਰਿਹਾ। ਆ ਜੋਗਾ ਸਿੰਘ ਦੇ ਆਉਣ ਤੋਂ ਸਤਿਗੁਰੂ ਮੁਸਕਰਾਏ ਨੇ, ਫਿਰ ਬੇਨਤੀ ਕਰਕੇ ਪੁੱਛ ਲੈਂਦੇ ਹੈ, ਬੇਨਤੀ ਕੀਤੀ ਸਤਿਗੁਰੂ ਕਿਉਂ ਨੀਂਦ ਆਉਂਦੀ, ਵਜ੍ਹਾ ਕਾਰਨ ਕੀ ਹੈ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਕੇ ਦੱਸਦੇ ਹੈ। ਭਾਈ ਜੋਗਾ ਸਿੰਘ ਨੂੰ ਹਜ਼ੂਰ ਨੇ ਖੜਾ ਕਰ ਲਿਆ। ਭਾਈ ਜੋਗਾ ਸਿੰਘ ਜੀ ਵਿਆਹ ਹੋ ਗਿਆ, ਸੱਚੇ ਪਾਤਸ਼ਾਹ ਦੋ ਲਾਵਾਂ ਹੋਈਆਂ ਸਨ, ਤੀਜੀ ਲਾਵ ਲੈਣ ਵੇਲੇ ਖੜਾ ਹੋਇਆ, ਸਿੱਖ ਨੇ ਹੁਕਮਨਾਮਾ ਤੁਹਾਡਾ ਭੇਜਿਆ ਵੀ ਕਦਮ ਵੀ ਅੱਗੇ ਨਹੀਂ ਪੁੱਟਣਾ, ਮੈਂ ਤੁਹਾਡਾ ਹੁਕਮ ਸਿਰ ਤੇ ਰੱਖਿਆ ਤੇ ਉਥੋਂ ਹੀ ਭਾਵੇਂ ਮੇਰੇ ਰਿਸ਼ਤੇਦਾਰ ਜ਼ੋਰ ਲਾਉਂਦੇ ਰਹੇ, ਪਰਿਵਾਰ ਜ਼ੋਰ ਲਾਉਂਦਾ ਰਿਹਾ, ਪਰ ਮੈਂ ਕਿਹਾ ਵੀ ਸਤਿਗੁਰੂ ਦਾ ਹੁਕਮ ਵਜਾਉਣਾ ਮੇਰੇ ਲਈ ਲਾਜ਼ਮੀ ਹੈ, ਮੈਂ ਕਦਮ ਨਹੀਂ ਪੁੱਟ ਸਕਦਾ, ਸਗਨਾਂ ਦੇ ਪਰਨੇ ਨਾਲ ਹੀ ਬਾਕੀ ਦੀਆਂ ਲਾਵਾਂ ਕਰ ਦੇਣੀਆਂ। ਮੈਂ ਸੱਚੇ ਪਾਤਸ਼ਾਹ ਉਥੋਂ ਹੀ ਘੋੜੀ ਖੋਲੀ ਤੇ ਆਨੰਦਪੁਰ ਸਾਹਿਬ ਨੂੰ ਵਾਹਵਦਾਈ ਚੱਲ ਪਿਆ। ਪੁੱਛਦੇ ਪੁੱਛਦੇ ਮੌਜ ਦੇ ਮਾਲਕ ਪੁੱਛਣ ਲੱਗ ਪਏ, ਭਾਈ ਜੋਗਾ ਸਿੰਘਾ, ਪਸ਼ੌਰ ਤਾਂ ਬੜੀ ਦੂਰ ਹੈ, ਇੱਕ ਦਿਨ ਚ ਸਫ਼ਰ ਨਹੀਂ ਹੋ ਸਕਦਾ। ਭਾਈ ਜੋਗਾ ਸਿੰਘਾ, ਰਾਤ ਕਿੱਥੇ ਠਹਿਰਿਆ ਸੈ? ਜਦੋਂ ਹੁਣ ਸਤਿਗੁਰਾਂ ਨੇ ਪੁੱਛਿਆ ਵੀ ਰਾਤ ਕਿੱਥੇ ਠਹਿਰਿਆ, ਤਾਂ ਨੀਵੀਂ ਪਾਲੀ ਜ਼ਮੀਨ ਪੈਰ ਨਾਲ ਖਲੋਚਣ ਲੱਗ ਪਿਆ। ਸਤਿਗੁਰੂ ਕਹਿਣਗੇ ਅਸੀਂ ਪੁੱਛਦੇ ਵੀ ਜੋਗਾ ਸਿੰਘਾ ਰਾਤ ਕਿੱਥੇ ਠਹਿਰਿਆ ਸੀ? ਕੋਈ ਜਵਾਬ ਨਹੀਂ। ਤੀਸਰੀ ਵਾਰੀ ਗੁਰਦੇਵ ਨੇ ਪੁੱਛਿਆ, ਕੋਈ ਜਵਾਬ ਨਹੀਂ ਦਿੱਤਾ। ਪੰਥ ਵਾਲੀ ਸਤਿਗੁਰੂ ਕਹਿਣਗੇ, ਜੋਗਾ ਸਿੰਘਾ ਤੈਨੂੰ ਯਾਦ ਹੈ ਅਸੀਂ ਤੇਰੇ ਨਾਲ ਇੱਕ ਵਾਅਦਾ ਕੀਤਾ ਸੀ, ਤੂੰ ਕਿਹਾ ਸੀ ਮੈਂ ਗੁਰੂ ਜੋਗਾ ਹਾਂ, ਅਸੀਂ ਕਿਹਾ ਸੀ ਜੋਗਾ ਸਿੰਘਾ ਜੇ ਤੂੰ ਗੁਰੂ ਜੋਗਾ ਹੈ ਨਾ, ਗੁਰੂ ਵੀ ਤੇਰੇ ਜੋਗਾ ਹੋਵੇਗਾ, ਪਰ ਸਿੰਘਾ ਤੈਨੂੰ ਸਾਰੀ ਰਾਤ ਹੀ ਸਾਨੂੰ ਵੇਸਵਾ ਦੇ ਬੂਹੇ ਅੱਗੇ ਨਹੀਂ ਸੀ ਖੜਾ ਕਰਨਾ ਚਾਹੀਦਾ, ਅਸੀਂ ਤੈਨੂੰ ਜਮਦੂਤਾਂ ਦੀ ਕੁੱਟ ਮਾਰ ਤੋਂ ਬਚਾਉਂਦੇ ਤੇ ਨਰਕਾਂ ਚ ਪੈਣ ਤੋਂ ਬਚਾਉਂਦੇ, ਤੇਰੀ ਹੋਰ ਸਹਾਇਤਾ ਕਰਦੇ, ਪਰ ਤੂੰ ਸਾਰੀ ਰਾਤ ਮਾਮੂਲੀ ਵੇਸਵਾ ਦੇ ਬੂਹੇ ਅੱਗੇ ਸਾਨੂੰ ਪਹਿਰੇਦਾਰ ਬਣਾ ਕੇ ਖੜਾ ਕਰ ਛੱਡਿਆ। ਸੰਗਤ ਵਿੱਚ ਸਰਨਾਟਾ ਛਾ ਗਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਫਿਰ ਜਦੋਂ ਦੁਬਾਰਾ ਸ਼ਬਦ ਦੁਹਰਾਏ, ਜਦੋਂ ਕਿਤੇ ਹੁਸ਼ਿਆਰਪੁਰ ਜਾਓ ਨਾ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਭਾਈ ਜੋਗਾ ਸਿੰਘ ਜੀ ਦਾ, ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਉੱਥੇ ਜਾਇਆ ਕਰਦੇ ਸੀ, ਸੰਤ ਬਾਬਾ ਲਛਮਣ ਸਿੰਘ ਜੀ ਟਿੱਬਾ ਸਾਹਿਬ ਗੁਰਦੁਆਰੇ ਵਾਲੇ ਮਹਾਂਪੁਰਖ, ਅਤੇ ਬਾਬਾ ਤਾਰਾ ਸਿੰਘ ਜੀ ਮਿੱਠੇ ਟਵਾਣੇ ਵਾਲੇ, ਉਹ ਮਹਾਂਪੁਰਖਾਂ ਨੂੰ ਸੱਦਿਆ ਕਰਦੇ। ਉਸ ਗੁਰਦੁਆਰਾ ਸਾਹਿਬ ਦੇ ਲੈਂਟਰ ਪਾਉਣ ਦੀ ਸੇਵਾ ਜਦੋਂ ਹੋਈ, ਗੁਰਦੁਆਰਾ ਸਾਹਿਬ ਬਣਿਆ, ਸੰਤ ਬਾਬਾ ਕਰਤਾਰ ਸਿੰਘ ਜੀ ਆਪ ਲੱਕ ਬੰਨ ਕੇ ਬੱਠਲ ਚੁੱਕ ਚੁੱਕ ਕੇ ਲੈਂਟਰ ਪਵਾਇਆ, ਮਹਾਂਪੁਰਖਾਂ ਦੀਆਂ ਤਸਵੀਰਾਂ ਫੋਟੋਆਂ ਵੀ ਹੈ, ਜਦੋਂ ਭਾਈ ਜੋਗਾ ਸਿੰਘ ਜੀ ਦੀ ਯਾਦ ਚੋਂ ਗੁਰਦੁਆਰਾ ਸੋਹਣਾ ਬਣਿਆ। ਜਦੋਂ ਉੱਥੇ ਛੋਟੇ ਹੁੰਦੇ ਜਾਇਆ ਕਰਦੇ, ਸਕੰਧ ਦੇ ਉੱਪਰ ਉੱਥੇ ਕਿਸੇ ਵਿਦਵਾਨ ਪੁਰਸ਼ ਦੇ ਲਿਖੇ ਹੋਏ ਬਚਨ ਨੇ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੇ ਵਾਰ ਪਰਵਾਰ ਚਾਰੇ ਬੱਚਿਆਂ ਕੋ ਹਾਏ ਦੇਵੇ ਦੇਸ਼ ਕੌਮ ਪੰਥ ਉਤੋਂ ਵਾਲ 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 ਜੀ ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੰਘ ਨੂੰ ਨਿਕਾਲ ਜੀ ਗੁਰ ਜੈਸਾ ਨਾਹੀ ਕੋ ਦੇਵ ਕੌਣ ਸੱਚੇ ਪਾਤਸ਼ਾਹ ਦਾ ਮੁਕਾਬਲਾ ਕਰ ਸਕਦਾ ਜਿਨ੍ਹਾਂ ਤੇ ਮਾਣ ਕੀਤਾ ਫਿਰ ਉਹਨਾਂ ਨੂੰ ਉਹਦੀ ਲੱਜਾ ਵੀ ਆਪ ਹੀ ਰੱਖੇ ਆਪ ਪਾਪ ਦੀ ਭੱਠੀ ਚ ਪੈਣ ਤੋਂ ਬਚਾਇਆ ਜਿਹੜਾ ਗੁਰੂ ਕਾ ਬਣ ਜਾਵੇ ਨਾ ਗੁਰੂ ਉਹਦਾ ਬਣ ਜਾਂਦਾ ਹੈ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੇ ਜਿਹੜਾ ਗੁਰੂ ਕਾ ਕਾਮਾ ਬਣ ਜਾਏ ਨਾ ਗੁਰੂ ਕੀ ਭਗਤੀ ਕਰੇ ਗੁਰੂ ਉਹਦਾ ਕਾਮਾ ਬਣ ਜਾਂਦਾ ਸੇਵਾ ਕਰਨ ਵਾਲੇ ਗੁਰੂ ਕੇ ਸਿੱਖਾਂ ਦੇ ਆਪ ਕੰਮ ਸਵਾਰਦਾ ਪਰਮੇਸ਼ਰ ਨਿਰੰਕਾਰ ਇਸ ਕਰਕੇ ਹੱਥ ਦੇ ਰਾਖੇ ਕਰੇ ਆਪਣੇ ਜਿਨ੍ਹਾਂ ਨੂੰ ਆਪਣੇ ਬਣਾਉਂਦਾ ਫਿਰ ਹੱਥ ਦੇ ਕੇ ਕਿਰਪਾ ਕਰਕੇ ਰੱਖ ਵੀ ਲੈਂਦਾ ਆਪ ਉਹਨਾਂ ਤੇ ਰਹਿਮਤਾਂ ਬਖਸ਼ਾਂ ਵਰਤਾਉਂਦਾ ਸਾਡੇ ਨੂੰ ਵੀ ਆਪਣੇ ਕਰਕੇ ਰੱਖਿਆ ਪਰ ਅਸੀਂ ਗੁਰੂ ਦੇ ਸਿੱਖੀ ਤੋਂ ਦੂਰ ਹੀ ਜਾ ਰਹੇ ਹਾਂ ਗੁਰੂ ਸਮਤ ਬਖਸ਼ੇ ਚੜ੍ਹਦੀ ਕਲਾ ਦਾ ਜੀਵਨ ਹੋਵੇ ਸੋ ਹੱਥ ਦੇ ਕੇ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ
ਸਦਾ ਸਦਾ ਰੰਗ ਮਾਣ
ਉਹ ਰੱਬ ਦੇ ਪਿਆਰੇ ਫਿਰ ਸਦਾ ਸਦਾ ਵਾਸਤੇ ਭੇਦਤਾ ਦੇ ਰੰਗ ਆਨੰਦ ਨੂੰ ਮਾਣਦੇ ਰਹਿੰਦੇ ਹਨ ਜਿਹੜੇ ਗੁਰੂ ਕੇ ਬਣ ਗਏ ਨਾ ਫਿਰ ਉਹਨਾਂ ਨੂੰ ਨਾ ਕੋਈ ਦੁੱਖ ਨਾ ਕਿਸੇ ਪ੍ਰਕਾਰ ਦੀ ਤਕਲੀਫ ਗੁਰੂ ਨੂੰ ਸਮਰਪਿਤ ਹੋਇਆ ਭਾਈ ਮਤੀਦਾਸ ਆਰੇ ਨਾਲ ਚੀਰਨ ਲੱਗੇ ਆਰੇ ਨਾਲ ਆਖਿਆ ਮਤੀਦਾਸ ਆ ਵੇਖ ਲੈ ਲੱਕੜਾਂ ਚੀਰਨ ਵਾਲਾ ਆਰਾ ਬੜੀਆਂ ਬੜੀਆਂ ਲੱਕੜਾਂ ਦੀਆਂ ਗੇਲੀਆਂ ਚੀਰ ਕੇ ਫਨਾਹ ਕਰ ਦਿੰਦਾ ਤੇਰਾ ਕੋਮਲ ਹੱਡੀਆਂ ਦਾ ਸਰੀਰ ਕਿਵੇਂ ਭਲਾ ਛੱਡੇਗਾ ਕੀ ਲੈਣਾ ਸਿੱਖੀ ਵਿੱਚੋਂ ਛੱਡ ਗੁਰੂ ਕੀ ਸਿੱਖੀ ਕਿਸੇ ਕਾਜੀ ਮੁਲਾਣੀ ਦੀ ਸੁੰਦਰ ਲੜਕੀ ਨਾਲ ਤੇਰਾ ਨਿਕਾਹ ਪੜ ਦਿਆਂਗੇ ਕਿਸੇ ਇਲਾਕੇ ਦਾ ਤੈਨੂੰ ਸੂਬਾ ਥਾਪ ਦਿੱਤਾ ਜਾਵੇਗਾ ਕੀ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਦੇ ਕੋਲੋਂ ਬਲਿਹਾਰ ਜਾਈ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਦੀ ਬਦੌਲਤ ਅੱਜ ਕੌਮ ਦੇ ਅੰਦਰ ਇਤਿਹਾਸ ਉਹਨਾਂ ਦਾ ਬਣਾਇਆ ਹੋਇਆ ਖਾਲਸਾ ਜੀ ਕੌਮ ਦੀ ਇਹ ਜਿੰਦ ਜਾਨ ਹੈ ਜਿਨ੍ਹਾਂ ਦੇ ਬਣਾਏ ਪਾਏ ਹੋਏ ਪੂਰਨਿਆਂ ਨੂੰ ਅਸੀਂ ਪੜ੍ਹ ਪੜ੍ਹ ਕੇ ਅੱਜ ਅਸੀਂ ਯਾਦ ਕਰਦੇ ਹਾਂ ਆਖਿਆ ਗੁਰੂ ਕੇ ਪਿਆਰੇ ਗੁਰਸਿੱਖ ਭਾਈ ਮਤੀਦਾਸ ਨੇ ਉਹ ਜ਼ਾਲਮ ਲੋਕੋ ਮੈਂ ਤੁਹਾਡੇ ਦਿੱਤੇ ਹੋਏ ਅਹੁਦੇ ਮੁਰਾਤਬੇ ਤੇ ਧੀਆਂ ਦੇ ਡੋਲੇ ਤੇ ਤੁਹਾਡੀਆਂ ਗਵਰਨਰੀਆਂ ਨੂੰ ਪੈਰ ਦੀ ਜੁੱਤੀ ਦੀ ਨੋਕ ਨਾਲ ਠੁਕਰਾਉਣਾ ਹੈ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਧਰਮ ਛੱਡ ਦੇਵਾਂ ਕਦੇ ਵਾਸਤੇ ਚੀਰ ਸਿੱਟੋ ਜੋ ਮਰਜ਼ੀ ਕਰ ਆਖਿਆ ਆਰਾ ਬੜਾ ਜ਼ਾਲਮ ਹੈ ਲੱਕੜਾਂ ਦੀਆਂ ਗੇਲੀਆਂ ਚੀਰ ਦਿੰਦਾ ਹੈ ਤੇਰਾ ਕੋਮਲ ਸਿਰ ਕਿਵੇਂ ਛੱਡੇਗਾ ਔਰ ਉਸਲੇ ਗੁਰੂ ਕੇ ਸਿੱਖ ਨੇ ਆਖਿਆ ਕੋਈ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਪਰ ਜਦੋਂ ਸਿਰ ਤੇ ਆਰਾ ਰੱਖਿਆ ਗੁਰੂ ਕੀ ਬਾਣੀ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਰਿਹਾ ਜੇ ਲੱਕੜ ਚੀਰਦੀ ਹੈ ਸਰੀਰ ਚੀਰਿਆ ਜਾ ਰਿਹਾ ਪੰਚ ਪ੍ਰਵਾਨ ਪੰਚ ਪ੍ਰਧਾਨ ਪਾਠ ਇੱਥੇ ਪਹੁੰਚਿਆ ਸਰੀਰ ਚੀਰ ਕੇ ਦੁਫਾੜ ਕਰ ਦਿੱਤਾ ਧਰਮ ਨਹੀਂ ਛੱਡਿਆ ਬਾਕੀ ਰਹਿੰਦਾ ਪਾਠ ਸ੍ਰੀ ਜਪਜੀ ਸਾਹਿਬ ਦਾ ਦੋਵਾਂ ਫਾੜਿਆਂ ਚੋਂ ਐਂ ਆਵਾਜ਼ ਆਉਂਦੀ ਰਹੀ ਜਿਵੇਂ ਦੋ ਗ੍ਰੰਥੀ ਸਿੰਘ ਗੁਰੂ ਕੀ ਤਾਬਿਆ ਬੈਠ ਕੇ ਸਹਿਜ ਪਾਠ ਜਾਂ ਅਖੰਡ ਪਾਠ ਦਾ ਭੋਗ ਪਾਉਂਦੇ ਹਨ ਇਹ ਹੈ ਜਿਨ੍ਹਾਂ ਨੇ ਸਾਡੇ ਲਈ ਪੂਰਨੇ ਪਾਏ ਹੋਏ ਨੇ ਅਸੀਂ ਚਾਟੀ ਛੋਟੀ ਛੋਟੀ ਗੱਲ ਤੇ ਦਾੜੀ ਕੇਸ ਮੁੰਨ ਲਈ ਧਰਮ ਤੋਂ ਪਤਿਤ ਹੋ ਜਾਂਦੀ ਹੈ ਨਾ ਕੋਈ ਸਾਡੇ ਕੋਲ ਆਰਾ ਹੈ ਨਾ ਸਾਨੂੰ ਕੋਈ ਚੀਰਨ ਵਾਲਾ ਨਾ ਸਾਨੂੰ ਕੋਈ ਦੁੱਖ ਹੈ ਇਸ ਵੇਲੇ ਘਰਾਂ ਚ ਬੈਠੇ ਹੀ ਮੌਜ ਮਸਤੀਆਂ ਕਰਦੇ ਕਰਦੇ ਵੀ ਗੁਰੂ ਕੀ ਸਿੱਖੀ ਤੋਂ ਮੂੰਹ ਫੇਰੀ ਜਾਂਦੇ ਹੈ ਜਿਨ੍ਹਾਂ ਨੂੰ ਹੱਥ ਦੇ ਕੇ ਰੱਖ ਲੈਂਦਾ ਮੇਰਾ ਪਿਆਰਾ ਵਾਹਿਗੁਰੂ ਪਰਮੇਸ਼ਰ ਉਹ ਸਦਾ ਸਦਾ ਵਾਸਤਿਆ ਭੇਦ ਨਿਸ਼ਚੇ ਰੂਪੀ ਘੰਟਾ ਲਾ ਕੇ ਜਿਹੜੇ ਵਾਹਿਗੁਰੂ ਦੇ ਰੱਖੇ ਹੋਏ ਸੇਵਕ ਨੇ ਸਦਾ ਸਦਾ ਵਾਸਤਿਆ ਭੇਦਤਾ ਦਾ ਆਨੰਦ ਮਾਣਦੇ ਰਹਿੰਦੇ ਹਨ
ਸੱਚਾ ਸਾਹਿਬ ਸਦ ਮਿਹਰਬਾਨ
ਉਹ ਸੱਚਾ ਸਾਹਿਬ ਮਾਲਕ ਪਰਮੇਸ਼ਰ ਹੈ ਸਦਾ ਵਾਸਤੇ ਮਿਹਰਬਾਨ ਕਿਰਪਾਲੂ ਦਿਆਲੂ ਸੁਭਾਅ ਦਾ ਮਾਲਕ ਹੈ
ਬੰਦ ਪਾਇਆ ਮੇਰਾ ਸਤਿਗੁਰ ਪੂਰਾ
ਮੇਰੇ ਸਤਿਗੁਰੂ ਨੇ ਆਪਣੇ ਪਿਆਰਿਆਂ ਤੇ ਕਿਰਪਾ ਕੀਤੀ ਬੰਦ ਪਾਇਆ ਬੰਨਾ ਹੀ ਪਾ ਦਿੱਤਾ ਸਦਾ ਵਾਸਤੇ ਮੁਕਤ ਕਰ ਦਿੱਤੇ ਜਿਹੜੇ ਖਾਲਸਾ ਜੀ ਬੰਨਾ ਜਦੋਂ ਪਾਣੀ ਲਾਈਦਾ ਨਾ ਜ਼ਿਮੀਦਾਰ ਖੇਤੀ ਨੂੰ ਪਾਣੀ ਲਾਉਂਦਾ ਹੈ ਉਹ ਅਗਲੇ ਖਾਲੇ ਨੂੰ ਪਾਣੀ ਪਾਣੀ ਰੋਕਣ ਵਾਸਤੇ ਬੰਨ ਲਾ ਦੇਈਦਾ ਤਾਂ ਕਿ ਪੈਲੀ ਚ ਚੜ੍ਹ ਸਕੇ ਪਾਣੀ ਬੰਨ ਲਾ ਦਿੱਤਾ ਮੇਰੇ ਸਤਿਗੁਰੂ ਨੇ ਔਗੜਾ ਵਿਕਾਰਾਂ ਨੂੰ ਹੁਣ ਗੁਰੂ ਕੇ ਸਿੱਖ ਦੇ ਨੇੜੇ ਨੀ ਕਦੇ ਆ ਸਕਦੇ ਨਾ ਤ੍ਰਿਸ਼ਨਾ ਨਾ ਚਿੰਤਾ ਨਾ ਫਿਕਰ ਨਾ ਕੋਈ ਭਰਮ ਨਾ ਕੋਈ ਭੁਲੇਖਾ ਨਾ ਕਾਮ ਦਾ ਫੁਰਨਾ ਨਾ ਕਰੋਧ ਦੀ ਅੱਗ ਨਾ ਲੋਭ ਨਾ ਲਾਲਚ ਨਾ ਮੋਹ ਨਾ ਹੰਕਾਰ ਉਹ ਕਾਮ ਦੇ ਫੁਰਨੇ ਨੂੰ ਵਸਤੂ ਵਿਚਾਰ ਨਾਲ ਜਿੱਤ ਲੈਂਦੇ ਨੇ क्रोध नूं शांती नाल, लोभ नूं संतोख नाल, मोह नूं विवेक नाल, हंकार नूं निमरता नाल जित करके काबू पा लैंदे हन। पंजे दूत कीते वस छिके, छिके बन करते, छिके टंग दिते गुरु के प्यारिया ने, बन ला दिता मेरे सतगुरु ने औगणा वकारा नूं, कदे वास्ते गुरु के प्यारिया दे नेड़े नहीं आ सकते। मेरे पूरे सतगुरु ने कृपा कीती है,
कोई सर्व कल्याण
ते सर्व और सारे पासियां तो कल्याण कर दिती, सहायता कीती है, सारी प्रकार दी रखिया सहायता, कल्याण कीते सारे पासियों, रखिया सहायता कीती ते अंत नूं वी कल्याण करके अपने विच ही अपेर कर लिया। ऐसी परमेश्वर कृपा दा करनहारा सदा वास्ते कृपालु दयालु है। विश्राम दे के हजूर फरमाउंदे हन कहो जिहा परमेश्वर है, ओ वाहिगुरु दे गुण होर कृपा करके फरमाउंदे हन,
जियो पाए पिंड जिन साजिया,
जिस वाहिगुरु परमेश्वर ने खालसा जी जियो पाए जीव आत्मा पैदा कीती, सूखम शरीर ते फिर सथूल शरीर पंजा तत्तां दा परमेश्वर ने पैदा कीता। मैं रात भी बेनती कीती सी, सो हजूर ने ऐसा शब्द फिर कृपा करके फरमाया है, सो जियो पाए जीव आत्मा पैदा कीते, सूखम शरीर है, ते फिर खालसा जी पिंड जिन साजिया, पिंड सथूल शरीर पंजा तत्तां द्वारा परमेश्वर ने यह सृजना कीता, बनाउणा कीता,
दित्ता पहनण खाण,
ते फिर पहनण, फिर खालसा जी जन्म दिता बच्चे दे ताई, माता दे गर्भ विच वी रखिया सहायता जिस मालक परमेश्वर ने कीते, फिर जन्म होया ते संसार दी मर्यादा सी कि इथे नंगे नूं प्रवान नहीं कीता जांदा, तन ढाके रखना पैंदा है, पर इह मर्यादा तों उल्टी आया सी, जदों जावेंगा हजूर कहिंदे उदों वी मर्यादा तों उल्टी जावेंगा, ना मर्याद आया कल भीतर बहुड़ जासी नंगा, नंगा ही आया ते नंगा ही तुर जावेंगा, पर मालक ने किड्डी कृपा कीती, दित्ता पहनण खाण, पहलो तेन पहनण वास्ते सुंदर कपड़िया का प्रबंध करके दिता, तेन तन तेरा ढकिया, ते फिर मालक नूं पता सी पहले दिन ते रोटी नहीं खा सकता, होर को वस्तु नहीं खा सकता, दंद है नहीं, छोटी जी उम्र है, तेरे जम्मण तो पहलो ही मां दे कोल दुध का प्रबंध पहलो ही कर दिता, बच्चा जन्म लैके आ रहा है मां दे कोल पहलो ही दुध का प्रबंध है, पहलो जन्म बाद च हुंदा है रोजी का प्रबंध पहलो ही है, पहलो दे तैं रिजक उपाहा, पिछों दे तैं जंत उपाहा, सुन मरदाने ले सदा सब की सुध करतार, देह बनी पश्चात है पूर्व बना आहार, पहलो आहार भोजन प्रबंध करके दिता है परमेश्वर ने, ये दुध दे सहारे रह सकदा है, खीर आधार बारक जब होता बिन खीर रहन ना जाए, वह दुध दे सहारे रह सकदा है, होर वस्तु नहीं खा सकदा है, फिर निक्कियां निक्कियां दंदियां जिहियां ला दित्तियां, फिर जो 6-7 सालां दा होया ना वी हुण इहने दाणे भी चबणे है, इहने हुण रोटी भी खानी है, सख्त दंद चाहीदे ने, वह छोटियां दंदियां वापस लै लईआं, वड्डे दंद फिर मजबूत करके दोबारा फिर दंद ला दित्ते, आपां नूं सारिआं नूं पता बच्चे नूं 7 सालां तों बाद फिर दंदियां नवें दंद पैदा हो जांदे ने, वह किड्डा वड्डा परमेश्वर जी ने सारे प्रबंध कीते होए ने, पर असीं सोचदे पई असीं कमा के लिआउणे आ, जिन्हें दंद दिते उन्हें रोटी खाने वास्ते दिते है ना, जिन्हें कुछ जानता नहीं सी, तू कुछ नहीं सी जानता, तेरे कपड़िया का प्रबंध किया, तेरी रोटी का प्रबंध, तेरे दुध का प्रबंध किया, तेन दंद दे दिते, हुण रोटी का प्रबंध ना करेगा, दंद उन्हें कद नहीं पड़ा दिते जे रोटी नहीं देनी, तो पर बंदे नूं चिंता लगी रही है, जब दांत नहीं तब दूध दिया, जब दांत दिए क्या रोजी ना दे है, जे दंद दे दिते रोजी रोटी का प्रबंध नहीं करेगा, उन मालक नूं सारे फिक्र हन, सो हजूर कहने दिता पहनण खाण, खाण वास्ते वन सुवने पकवान, खाण वास्ते वन सुवने पदार्थ, कई बार तो खाण लगे भी कहिंदा भी हुण छुरी चाहीदी कांटे चाहीदे ने, छुरियां कांटिया नाल खांदा है, पर जिन्हें दाते ने खाण वास्ते पदार्थ दिते है ना, सतगुरु अर्जन साहब जी याद कराउंदे ने सुखमनी साहब दे अंदर, कहिंदे ने ऐ प्यारिया कोई याद कर, उस मालक परमेश्वर का सिमरन कर, जे प्रसाद छत्ती ही अमृत खाहे, तिस ठाकुर कहो रख मन माहे, उस मालक का भी धनवाद करया कर, जिसका दीया पहने खाए तिस सिउं आलस क्यों बने माए, जिहड़े दित्ते हुए पदार्थ खाना है पहनते कपड़े, उस मालक का धनवाद भी करया कर, उहदा शुकराना भी कर, जिहड़ियां बख्शियां होईयां दातां ते कोठियां महिलां च रहिंदा है, जे उह सतगुरु अर्जन साहब जी सुखमनी साहब दे अंदर है, जिहे प्रसाद बसै सुख मंदर, ਤੇ ਸਹਿਤੀ ਆਏ ਸਦਾ ਮਨ ਅੰਦਰ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਵੀ ਜਾਣ, ਉਹਦਾ ਧੰਨਵਾਦ ਵੀ ਕਰਿਆ ਕਰ। ਉਹ ਕਿੱਡਾ ਵੱਡਾ ਮਿਹਰਬਾਨ ਤੇਰੇ ਖਾਣ ਵਾਸਤੇ ਤੇਰੇ ਪਹਿਨਣ ਵਾਸਤੇ ਵਨ ਸਵਨੇ ਉਸ ਮਾਲਕ ਨੇ ਪ੍ਰਬੰਧ ਕੀਤੇ ਹੋਏ ਨੇ। ਉਸ ਵਾਹਿਗੁਰੂ ਪਰਮੇਸ਼ਰ ਨੇ ਦਾਤ ਇਹਨੂੰ ਦਿੱਤੀ ਹੈ।
ਆਪਣੇ ਦਾਸ ਕੀ ਆਪ ਪੈਜ ਰਾਖੀ,
ਜਿਹੜੇ ਉਹਦੇ ਦਾਸ ਸੇਵਕ ਨੇ ਨਾ, ਗੁਰੂ ਕੇ ਪਿਆਰੇ ਬਣ ਜਾਂਦੇ, ਗੁਰੂ ਕੇ ਸੇਵਕ, ਉਹਨਾਂ ਆਪਣੇ ਪਿਆਰਿਆਂ ਦੀ ਫਿਰ ਪੈਜ ਪ੍ਰਤੱਗਿਆ ਆਪ ਹੀ ਗੁਰੂ ਨੇ ਰੱਖੀ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਯੁੱਗਾਂ ਯੁੱਗਾਂ ਚ ਭਗਤ ਪੈਦਾ ਕੀਤੇ ਤੇ ਪਿਆਰਿਆਂ ਦੀ ਪੈਜ ਆਪ ਰੱਖੀ ਹੈ। ਦਾਸ ਭੱਟ ਨੇ ਬੇਨਤੀ ਕੀਤੀ ਸੀ ਗੁਰੂ ਰਾਮਦਾਸ ਜੀ ਨੂੰ, ਸੱਚੇ ਪਾਤਸ਼ਾਹ ਜੀ, ਬੜੇ ਸਮੇਂ ਚ, ਪੁਰਾਣੇ ਸਮੇਂ ਦਾ ਇਤਿਹਾਸ ਹੈ, ਤੁਸੀਂ ਬੜਿਆਂ ਦੀਆਂ ਪੈਜ ਪ੍ਰਤੱਗਾਂ ਰੱਖੀਆਂ, ਬੜਿਆਂ ਦੀ ਇੱਜ਼ਤ ਟੱਕੀ, ਬੜਿਆਂ ਤੇ ਪਰਦੇ ਪਾਏ। ਸਤਿਗੁਰੂ ਹੁਣ ਕਲਯੁੱਗ ਦਾ ਸਮਾਂ ਹੈ, ਗੁਰੂ ਰਾਮਦਾਸ ਮੇਰੀ ਇੱਜ਼ਤ ਪਰਦਾ ਆਪ ਢੱਕ ਲਵੋ, ਮੇਰੇ ਤੇ ਕਿਰਪਾ ਕਰੋ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੇ। ਹਰਨੌਖ ਸਫਾਰੇ ਕਰ ਆਜ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ। ਰਾਖੋ ਦਾਸ ਭਾਟ ਕੀ ਲਾਜ, ਦਾਸ ਭੱਟ ਦੀ ਲਾਜ ਵੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਰੱਖ ਲੈਣਾ ਕਰੋ, ਆਪਣੇ ਪਿਆਰਾਂ ਦੀ ਪੈਜ ਪ੍ਰਤੱਗਿਆ ਆਪ ਹੀ ਰੱਖਦਾ ਹੈ ਮਾਲਕ।
ਨਾਨਕ ਸਦ ਕੁਰਬਾਨ,
ਉਸ ਵਾਹਿਗੁਰੂ ਪਰਮੇਸ਼ਰ ਤੋਂ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੇ ਹਾਂ। ਵਾਰਨੇ ਬਲਿਹਾਰਨੇ ਲੱਖ ਵਰੀ ਹੈ, ਲੱਖਾਂ ਵਾਰੀ ਬਲਿਹਾਰ ਜਾਈਏ, ਸਦਕੇ ਜਾਈਏ, ਕੁਰਬਾਨ ਜਾਈਏ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਤੋਂ ਜਿਹੜਾ ਆਪਣੇ ਪਿਆਰ ਦੀ ਆਓ ਪੈਜ ਪ੍ਰਤੱਗਿਆ ਰੱਖਦਾ ਹੈ। ਸੋ ਸਤਿਗੁਰੂ ਕਿਰਪਾ ਕਰਨਾ, ਅਸੀਂ ਵੀ ਗੁਰੂ ਕੇ ਸਿੱਖ ਬਣ ਕੇ ਗੁਰੂ ਕੇ ਚਰਨਾਂ ਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਰਹਿਮਤ ਬਖਸ਼ਿਸ਼ ਕਰੋ। ਤੁਮਰੀ ਸਾਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਤੁਹਾਡੇ ਘਰ ਦੇ ਗੋਲੇ ਸੇਵਕ ਹੈ ਸੱਚੇ ਪਾਤਸ਼ਾਹ, ਜਿਵੇਂ ਜਾਣਦੇ ਹੋ ਕਿਰਪਾ ਕਰਕੇ ਰੱਖ ਲੈਣਾ ਕਰੋ। ਗੁਰੂ ਕਾ ਪਵਿੱਤਰ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਗੁਰੂ ਕੀ ਰਹਿਮਤ, ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਗੁਰੂ ਕਾ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ, ਗੁਰੂ ਕੇ ਖਾਲਸੇ ਬਣੀਏ। ਇਹ ਗੁਰੂ ਕੇ ਚਰਨਾਂ ਚ ਅਰਦਾਸ ਹੈ, ਭੁੱਲਾਂ ਚੁੱਕਾਂ ਨੇ ਖਿਮਾ ਬਖਸ਼ਣੀ ਜੀ।
ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।